ਮੈਂ ਸਮਝਦਾ ਕਿ ਜੇ ਆਪਾਂ ਰੱਬੀ ਦਾਤ ਦੀ ਗੱਲ ਕਰੀਏ ਤਾਂ ਸਾਰਾ ਕੁਛ ਰੱਬੀ ਦਾਤ ਹੀ ਆ, ਭਾਵੇਂ ਤੁਸੀਂ ਧਰਮ ਨੂੰ ਲੈ ਲਓ ਭਾਵੇਂ ਤੁਸੀਂ ਵਿਗਿਆਨ ਨੂੰ ਲੈ ਲਓ। ਵਿਗਿਆਨ ਮੁਤਾਬਕ ਵੀ ਜੋ ਮੈਂ ਅੱਜ ਬਣਿਆ ਉਹਦੇ ਚ ਮੇਰਾ ਕਿੰਨਾ ਕੁ ਯੋਗਦਾਨ ਆ ਮੈਨੂੰ ਨੀ ਪਤਾ, ਲੇਕਿਨ ਬਹੁਤ ਸਾਰੀਆਂ ਸ਼ਕਤੀਆਂ ਨੇ ਮੈਨੂੰ ਬਣਾਇਆ, ਮੇਰੇ ਮਾਤਾ ਪਿਤਾ, ਮੇਰੇ ਅਧਿਆਪਕ, ਮੇਰੇ ਦੋਸਤ, ਮੇਰੇ ਜੋ ਮੇਰੀ ਜ਼ਿੰਦਗੀ ਉਸ ਦੌਰਾਨ ਵਾਪਰਿਆ। ਸੋ ਉਹ ਜੇ ਸੋਚਾਂ ਕਿ ਉਹ ਮੈਂ ਕੀਤਾ ਸੀਗਾ ਤੇ ਉਹ ਲੱਗਦਾ ਕਿ ਨਹੀਂ ਇਹ ਤਾਂ ਸਾਰਾ ਕੁਛ ਹੋਇਆ। ਸੋ ਬੇਸ਼ਕ ਵਿਗਿਆਨ ਲਓ, ਬੇਸ਼ਕ ਤੁਸੀਂ ਧਰਮ ਲਓ, ਮੈਂ ਸਮਝਦਾ ਇਹੀ ਹੈ ਕਿ ਵੀ ਇਹਦੇ ਵਿੱਚ ਇੱਕ ਸਮਝ ਲਓ ਕਿ ਡਿਟਰਮਿਨਿਜ਼ਮ ਇਸ ਕਿਸਮ ਦਾ ਹੈ ਹੀ ਆ, ਇੱਕ ਰੱਬੀ ਦਾਤ ਨੂੰ ਅਸੀਂ ਕਹਿ ਹੀ ਸਕਦੇ ਹਾਂ। ਜਿੱਦਾਂ ਹੁਣ ਆਪਾਂ ਆਪਣਾ ਆਪਣਾ ਜਿਸਮ ਵੀ ਦੇਖੀਏ ਤਾਂ ਅਸੀਂ ਕਹਿੰਦੇ ਕਿ ਸਾਡਾ 90% ਆ ਉਹ ਨੇਚਰ ਹੀ ਆ। ਸੋ ਜਿਹੜਾ ਕਲਚਰ ਹੈ ਉਹ ਸ਼ਾਇਦ 10% ਹੋਵੇ। ਸੋ ਇਹਦੇ ਵਿੱਚ ਮੈਂ ਜਾਣੀ ਸ਼ਬਦ ਕੋਈ ਵੀ ਕਹਿ ਲਓ, ਰੱਬੀ ਦਾਤ ਕਹਿ ਲਓ, ਕੁਦਰਤ ਕਹਿ ਲਓ, ਲੇਕਿਨ ਇਹ ਕਿ ਬਹੁਤ ਕੁਛ ਇਹਦੇ ਵਿੱਚ ਅਸੀਂ ਇਹੀ ਕਹਿ ਸਕਦੇ ਕਿ ਵੀ ਇਹਦੇ ਵਿੱਚ ਬਹੁਤ ਕੁਛ ਰੱਬੀ ਦਾਤ ਹੈ। ਜੇ ਅਸੀਂ ਹੁਨਰ ਵੀ ਸਿੱਖਦੇ ਹਾਂ ਤਾਂ ਹੁਨਰ ਸਿੱਖਣ ਦੀ ਜੋ ਤੜਪ ਹੈ ਉਹ ਸਾਡੇ ਮਨ ਚ ਕੁਦਰਤ ਜਾਂ ਸਾਡੀਆਂ ਜਿਹੜੀਆਂ ਅੰਦਰ ਸਾਡੀਆਂ ਬਿਰਤੀਆਂ ਨੇ ਉੱਥੋਂ ਕਿਤੇ ਪੈਦਾ ਹੁੰਦੀ ਹੈ। ਸੋ ਮੈਂ ਇਸ ਇਹਦੇ ਸਮਝਦਾ ਕਿ ਇਹਦੇ ਵਿੱਚ ਜੇ ਅਸੀਂ ਬਹੁਤ ਅਲਟੀਮੇਟ ਟਰਮ ਚ ਗੱਲ ਕਰੀਏ ਤੇ ਉਹ ਇੱਦਾਂ ਹੀ ਆ ਕਿ ਉਹ ਰੱਬੀ ਦਾਤ ਹੈ। ਜੇ ਅਸੀਂ ਥੋੜੇ ਜੇ ਉਹਰੇ ਆ ਜਾਈਏ ਫਿਰ ਅਸੀਂ ਕਹਿੰਦੇ ਕਿ ਹਾਂ ਮੈਂ ਵੀ ਮਿਹਨਤ ਕੀਤੀ, ਮੈਂ ਕਵਿਤਾਵਾਂ ਪੜ੍ਹੀਆਂ, ਮੈਨੂੰ ਕਵਿਤਾ ਦਾ ਸ਼ੌਕ, ਫਿਰ ਮੈਨੂੰ ਪੜ੍ਹਨ ਦਾ ਸ਼ੌਕ ਹੋਇਆ, ਮੈਂ ਕਵਿਤਾ ਦਾ ਇੰਨਾ ਪਿਆਸਾ ਸੀ ਕਿ ਮੇਰੇ ਕਾਲਜ 'ਚ ਮੈਨੂੰ ਨਹੀਂ ਯਾਦ ਕਿ ਕੋਈ ਜਿਹੜੀ ਕਵਿਤਾ ਦੀ ਕਿਤਾਬ ਮੈਂ ਨਹੀਂ ਪੜ੍ਹੀ ਹੋਵੇ। ਤੇ ਮੈਨੂੰ ਇਹੋ ਜਿਹੀ ਸਮਝ ਲਓ ਕਿ ਮੇਰੇ ਅੰਦਰ ਤੜਪ ਸੀ ਕਵਿਤਾ ਨੂੰ ਪੜ੍ਹਨ ਦੀ। ਤੋ ਸੋ ਇਸ ਤਰ੍ਹਾਂ ਦਾ ਮੈਂ ਰਲਿਆ ਮਿਲਿਆ ਜਵਾਬ ਇਹਦਾ ਦੇ ਸਕਦਾ।
ਤੇ ਤੁਸੀਂ ਲਿਖਿਆ ਤੇ ਸਾਨੂੰ ਵੀ ਹੁਣ ਤਲਬ ਹੁੰਦੀ ਹੈ ਕਿ ਪਾਤਰ ਸਾਹਿਬ ਦੀ ਕਵਿਤਾ ਜਿੱਥੇ ਵੀ ਮੌਕਾ ਮਿਲੇ ਅਸੀਂ ਜ਼ਰੂਰ ਪੜ੍ਹੀਏ। ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇ, ਚਾਰ ਕੁ ਬੰਦੇ ਛੱਡ ਲਏ ਮੋਢਾ ਦੇ ਲਈ, ਕੀ ਕਹਿਣਾ ਚਾਹੋਗੇ ਪਾਤਰ ਸਾਹਿਬ ਇਸ ਮਿਆਰੀ ਸ਼ੇਰ ਬਾਰੇ?
ਇਹੋ ਸ਼ੇਰ ਦੇਖੋ ਇਹਦੇ ਚ ਏਦਾਂ ਹੈ ਕਿ ਮੈਂ ਇਹ ਤੋਂ ਬਾਅਦ ਇੱਕ ਏਦਾਂ ਸ਼ੇਰ ਲਿਖਿਆ ਕਿ ਸੱਚ ਕਹਿ ਦੇ ਪੀ ਲੈ ਵਿਸ਼ ਪਿਆਲਾ, ਦੇ ਦੇ ਜਾਨ ਮੁਕੰਮਲ ਹੋਇਆ। ਜਾਂ ਬੁੱਲੇ ਸ਼ਾਹ ਕਹਿੰਦੇ ਕਿ ਸੱਚ ਆਖਾਂ ਦਾ ਭਾਂਬੜ ਮੱਚਦਾ ਏ, ਝੂਠ ਆਖਾਂ ਤਾਂ ਕੁਛ ਪਚਦਾ ਏ, ਜੀ ਦੋਹਾਂ ਗੱਲਾਂ ਤੋਂ ਜਗਦਾ ਏ, ਜਗ ਜਗ ਕੇ ਜੀਪਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਤੋ ਇੱਕ ਵਾਰ ਮੈਨੂੰ ਕਿਸੇ ਮੇਰੇ ਬੱਚੇ ਨੇ ਪੁੱਛਿਆ, ਮੇਰੇ ਯਾਨੀ ਵਿਦਿਆਰਥੀ ਨੇ, ਕਹਿੰਦਾ ਸਰ ਇੱਥੇ ਤਾਂ ਤੁਸੀਂ ਕਹਿੰਦੇ ਹੋ ਕਿ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇ ਤੇ ਚਾਰ ਕੁ ਬੰਦੇ ਛੱਡ ਲਿਆ ਪੀ, ਤੇ ਤੁਸੀਂ ਝੂਠ ਬੋਲਣ ਦਾ ਪ੍ਰਚਾਰ ਕਰ ਰਹੇ ਹੋ। ਮੈਂ ਕਿਹਾ ਮੈਂ ਸੱਚ ਬੋਲਣ ਦੇ ਖਤਰਿਆਂ ਤੋਂ ਤੁਹਾਨੂੰ ਆਗਾਹ ਕਰ ਰਿਹਾ, ਸੱਚ ਬੋਲਣਾ ਤੇ ਇਹ ਸਾਰੇ ਕੋਈ ਤਿਆਰ ਹੋ ਕੇ ਰਹੋ। ਤੋ ਪਿੱਛੇ ਜੇ ਮੈਂ ਮੇਰੇ ਮਨ ਚ ਇੱਕ ਸ਼ੇਰ ਇਹਦੇ ਵਿੱਚੋਂ ਸ਼ੇਰ ਨਵਾਂ ਜਿਵੇਂ ਫੁੱਟਿਆ, ਮੈਂ ਸੋਚਿਆ ਕਿ ਮੈਂ ਲਿਖਿਆ ਕਿ ਝੂਠਿਆਂ ਵਿੱਚ ਸੱਚ ਕਹਿ ਕੇ ਜਦ ਇਕੱਲਾ ਰਹਿ ਗਿਆ ਤਾਂ ਸਤਿਗੁਰਾਂ ਨੂੰ ਯਾਦ ਕੀਤਾ ਤਾਂ ਸਵਾ ਲੱਖ ਹੋ ਗਿਆ,
ਸਵਾ ਲੱਖ ਹੋ ਗਿਆ।
ਕਿ ਤੁਸੀਂ ਜਦੋਂ ਯਾਦ ਕਰਦੇ ਹੋ ਵੀ ਸਾਡੇ ਰਹਿਬਰ, ਸਾਡੇ ਸਤਿਗੁਰੂ, ਕਿ ਉਹਨਾਂ ਨੇ ਇਹੋ ਜੇ ਬਹੁਤ ਕਠਿਨ ਹਾਲਤਾਂ ਚ ਵੀ ਸੱਚ ਲਈ, ਪ੍ਰੇਮ ਲਈ ਔਰ ਮਾਨਵਤਾ ਲਈ ਜੰਗਾਂ ਲੜੀਆਂ, ਤਾਂ ਸਾਨੂੰ ਫਿਰ ਇਹ ਗੱਲ ਲੱਗਦੀ ਹੈ ਕਿ ਸ਼ਾਇਦ ਅਸੀਂ ਕਈ ਵਾਰੀ ਜ਼ਿੰਦਗੀ ਸਾਨੂੰ ਡਾਵਾਂ ਡੋਲ ਕਰਦੀ ਹੈ, ਲੇਕਿਨ ਅਸੀਂ ਉਹਨਾਂ ਬਾਰੇ ਸੋਚ ਕੇ ਫਿਰ ਅਸੀਂ ਉਸ ਡਾਵਾਂ ਡੋਲ ਤੋਂ ਬਚ ਜਾਂਦੇ ਹਾਂ। ਤੇ ਮੈਂ ਕਦੇ ਕਿਹਾ ਸੀ ਕਿ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਐ ਸ਼ਾਹੀ ਕਹਿਰ ਮੈਂ ਕੱਲਾ ਜਾਂ ਬੇਸਹਾਰਾ ਨੇ। ਸੋ ਉਹਨਾਂ ਦੀ ਸੰਗਤ 'ਚ ਅਸੀਂ ਇਕੱਲੇ ਨਹੀਂ ਮਹਿਸੂਸ ਕਰਦੇ, ਅਸੀਂ ਕਹਿੰਦੇ ਕਿ ਸਾਡੇ ਨਾਲ ਨੇ ਉਹ, ਫਰੀਦ ਸਾਡੇ ਨਾਲ ਹੈ, ਬਾਬਾ ਨਾਨਕ ਸਾਡੇ ਨਾਲ ਹੈ, ਕਬੀਰ ਸਾਡੇ ਨਾਲ ਹੈ, ਰਵਿਦਾਸ ਸਾਡੇ ਨਾਲ ਹੈ
ਜੀ। ਤੇ ਜੇਕਰ ਗੱਲ ਕਰੀਏ ਪਾਤਰ ਸਾਹਿਬ ਕਿ ਦੂਰ ਜੇਕਰ ਅਜੇ ਸਵੇਰਾ ਹੈ, ਇਸ ਚ ਕਾਫੀ ਕਸੂਰ ਮੇਰਾ ਹੈ, ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ, ਮੇਰੇ ਦਿਲ ਵਿੱਚ ਵੀ ਜਦ ਹਨੇਰਾ ਹੈ। ਸੁਰਜੀਤ ਪਾਤਰ ਇੱਕ ਅਜਿਹਾ ਸ਼ਾਇਰ ਹੈ ਜੋ ਸਮਾਜਿਕ ਕੁਰੀਤੀਆਂ ਦੇ ਨਾਲ ਜੂਝਦਾ ਹੈ, ਹੀ ਇਜ਼ ਨਾਟ ਐਨ ਐਸਕੇਪਿਸਟ, ਉਹ ਆਪਣੇ ਆਪ ਨੂੰ ਵੀ ਕਸੂਰਵਾਰ ਮੰਨਦਾ ਹੈ, ਏਦਾਂ ਕਿਉਂ?
ਮੈਂ ਸਮਝਦਾ ਕਿ ਜਿਹੜਾ ਇੱਕ ਆਦਰਸ਼ ਹੁੰਦਾ, ਜਿੱਦਾਂ ਸਾਡੇ ਮਨ ਚ ਇੱਕ ਆਦਰਸ਼ ਜੀਵਨ ਦਾ ਬਿੰਬ ਹੈ, ਤੋ ਇੱਕ ਸਾਡਾ ਜੀਵਨ ਹੈ। ਸੋ ਸਾਡੇ ਜੀਵਨ ਦੇ ਵਿੱਚ ਅਸੀਂ ਕਹਿੰਦੇ ਕਿ ਸਾਨੂੰ ਆਪਣੀ ਆਪਣੀ ਹੋਂਦ ਦਾ ਵੀ ਡਰ ਹੁੰਦਾ, ਸਾਨੂੰ ਆਪਣੀ ਸ਼ੋਹਰਤ ਪਿਆਰੀ ਹੁੰਦੀ ਆ, ਸਾਨੂੰ ਆਪਣੇ ਬੱਚੇ ਪਿਆਰੇ ਹੁੰਦੇ ਆ। ਸੋ ਉਹ ਸਾਰੇ ਕੁਛ ਦੇ ਵਿੱਚ ਮੈਂ ਸਮਝਦਾ ਕਿ ਇੱਕ ਸਾਡੇ ਮਨਾਂ ਦੇ ਵਿੱਚ ਇੱਕ ਸੰਘਰਸ਼ ਚੱਲਦਾ, ਸਾਡੇ ਮਨਾਂ ਦੇ ਵਿੱਚ ਕਸ਼ਮਕਸ਼ ਚੱਲਦੀ ਆ, ਜਿਹੜੀ ਕਿ ਮੈਂ ਸਮਝਦਾ ਕਿ ਮੇਰੀ ਸ਼ਾਇਰੀ ਵਿੱਚ ਵੀ ਉਹ ਬਹੁਤ ਕਸ਼ਮਕਸ਼ ਹੈ। ਜਿਸ ਤਰ੍ਹਾਂ ਮੈਂ ਕਹਿੰਦਾ ਕਿ ਬਾਬਾ ਫਰੀਦ ਜੀ ਜੋ ਲਿਖਦੇ ਆ ਕਿ ਪਹਿਲਾਂ ਤੋਂ ਕਹਿੰਦੇ ਕਿ ਸੀਤਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ, ਚਲਾਂ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੇ ਨੇ ਹੋ। ਜੇ ਮੈਂ ਜਾਣਾ ਤਾਂ ਮੇਰੀ ਕੰਬਲੀ ਭਿੱਜਦੀ ਆ, ਜੇ ਮੈਂ ਨਹੀਂ ਜਾਂਦਾ ਤਾਂ ਮੇਰਾ ਨਿਉ ਟੁੱਟਦਾ। ਜਾਣੀ ਇੱਕ ਪਲ ਉਹ ਸੋਚਦੇ ਆ, ਉਹ ਇੱਕ ਪਲ ਇਸ ਦੁਬਧਾ ਚ ਪੈਂਦੇ ਆ, ਪਰ ਫਿਰ ਉਹ ਤੁਰ ਪੈਂਦੇ ਆ। ਫਿਰ ਉਹ ਕਹਿੰਦੇ ਕਿ ਵੀ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇਹ ਹੋ, ਜਾਏ ਮਿਲਾਂ ਤੇਨਾ ਸੱਜਣਾ ਟੁੱਟੇ ਨਾਹੀਂ ਨੇ। ਵੀ ਮੀਂਹ ਪੈਂਦਾ ਤਾਂ ਕੋਈ ਗੱਲ ਨੀ ਪੈ ਲੈਂਦੀ। ਸੋ ਪਰ ਇਹ ਆ ਕਿ ਹਰੇਕ ਜਦੋਂ ਅਸੀਂ, ਮੈਂ ਆਪਣੇ ਆਪ ਸੋਚਦਾ ਕਿ ਜਦੋਂ ਮੈਂ ਬਹੁਤ ਉਹਨਾਂ ਮਹਾਂਪੁਰਖਾਂ ਦੇ ਪ੍ਰਸੰਗ ਚ ਆਪਣੇ ਆਪ ਨੂੰ ਦੇਖਦਾ, ਤੇ ਮੈਂ ਸਮਝਦਾ ਕਿ ਮੇਰੇ ਵਿੱਚ ਬਹੁਤ ਕਮੀਆਂ ਨੇ। ਕਿ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਰੋਸ਼ਨੀ ਚ, ਗੁਰੂ ਨਾਨਕ ਦੀ ਰੋਸ਼ਨੀ ਚ, ਜਾਂ ਹੋਰ ਬਹੁਤ ਮਹਾਨ ਪੁਰਖਾਂ ਇਤਿਹਾਸਕ ਸਿੱਖਣ ਲੋਕ ਚ ਆਪਣੇ ਆਪ ਨੂੰ ਦੇਖੋ, ਤੇ ਸਾਨੂੰ ਲੱਗਦਾ ਕਿ ਕਿਤੇ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕੇ, ਕਿ ਅਸੀਂ ਸਾਡਾ ਆਦਰਸ਼ ਸੀ ਪਰ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕੇ। ਸੋ ਮੇਰੀ ਜਿਹੜੀ ਹਵਾ ਲਿਖਿਆ ਕਿਤਾਬ ਸੀ ਉਹਦਾ ਪਹਿਲਾ ਸ਼ੇਰ ਵੀ ਆਇਆ ਸੀ ਕਿ ਉਜਲੇ ਸ਼ੀਸ਼ੇ ਸਨਮੁਖ ਮੈਨੂੰ ਕਿਰਪਤ ਨਾ ਖਲਿਆਰ, ਮੈਲੇ ਮਨ ਵਾਲੇ ਮੁਜਰਮ ਨੂੰ ਇਸ ਮੌਤੇ ਨਾ ਮਾਰ। ਜੇ ਅਸੀਂ ਜਦੋਂ ਉਸ ਆਦਰਸ਼ ਦੇ ਆਈਨੇ ਚ ਆਪਣੇ ਆਪ ਨੂੰ ਦਿੱਤਾ, ਤਾਂ ਸਾਨੂੰ ਜਾਣੀ ਮੈਨੂੰ ਤਾਂ ਘੱਟ ਘੱਟ ਮਹਿਸੂਸ ਹੁੰਦਾ ਘੱਟ ਤੋਂ ਘੱਟ ਕਿ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕਦੇ। ਸੋ ਉਹਨਾਂ ਦੀ ਲੋਏ ਦੇਖਿਆ ਆਪਣਾ ਆਪ ਜ਼ਰੂਰ ਇੱਦਾਂ ਲੱਗਦਾ ਕਿ ਸਾਡੇ ਵਿੱਚ ਬਹੁਤ ਕਮੀਆਂ ਨੇ, ਘਾਟਾਂ ਨੇ। ਸੋ ਉਹ ਮੈਂ ਸ਼ੇਅਰ ਇਸੇ ਪ੍ਰਸੰਗ 'ਚ ਸਮਝਦਾ ਕਿ ਦੂਰ ਜੇਕਰ ਅਜੇ ਸਵੇਰਾ ਹੈ, ਇਸ 'ਚ ਕਾਫੀ ਕਸੂਰ ਮੇਰਾ ਹੈ। ਇੱਕ ਉਹ ਆਤਮ ਪੜਚੋਲ ਹੈ, ਆਪਣੇ ਆਪ ਦੀ ਪੜਚੋਲ ਹੈ, ਜਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਸੋਚ, ਸ਼ਾਇਦ ਬਹੁਤ ਲੋਕ ਤਾਂ ਨਾ ਸੋਚਦੇ ਹੋਣ, ਪਰ ਮੈਂ ਸਮਝਦਾ ਕਿ ਮੇਰਾ ਉਹ ਬਿਲਕੁਲ ਆਪਣਾ ਅਨੁਭਵ ਹੈ।
ਜੀ ਜੀ, ਤੇ ਤੁਸੀਂ ਸਤਲੁਜ ਦੇ ਪਾਣੀ ਨੂੰ ਕਿਹਾ ਕਿ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ, ਆਪਣੀਆਂ ਲਹਿਰਾਂ ਦੀ ਜ਼ੁਬਾਨੀ, ਸਾਡਾ ਜੇਹਲਮ ਚਨਾਬ ਨੂੰ ਸਲਾਮ ਆਖਣਾ, ਅਸੀਂ ਮੰਗਦੇ ਹਾਂ ਖੈਰਾਂ ਸੁਬਾ ਸ਼ਾਮ ਆਖਣਾ ਜੀ ਸਲਾਮ ਆਖਣਾ, ਰਾਵੀ ਇੱਧਰ ਵੀ ਵਗੇ ਰਾਵੀ ਉੱਧਰ ਵੀ ਵਗੇ, ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜਿਹਾ ਲੱਗੇ, ਇਹਦੇ ਤੋਰ ਨੂੰ ਪਿਆਰ ਦਾ ਪੈਗਾਮ ਆਖਣਾ, ਅਸੀਂ ਮੰਗਦੇ ਹਾਂ ਖੈਰਾਂ ਸੁਬਾ ਸ਼ਾਮ ਆਖਣਾ ਜੀ ਸਲਾਮ ਆਖਣਾ। ਇਹਨੂੰ ਪਾਕ ਰਿਸ਼ਤਿਆਂ ਦੀ ਦੁਆ ਕਰਦਾ ਏ ਸ਼ਾਇਰ, ਸਰਹੱਦ ਦੇ ਦੋਨੋਂ ਪਾਸੇ ਇੱਕੋ ਜਿਹਾ ਮਕਬੂਲ ਹੈ। ਕੈਨੇਡਾ ਚ ਇੰਡੀਆ ਤੇ ਪਾਕਿਸਤਾਨ ਦੇ ਲੋਕਾਂ ਲਈ ਤੁਹਾਡਾ ਪਤ ਸਾਹਿਬ ਕੋਈ ਸੁਨੇਹਾ ਹੋਵੇ?
ਮੈਂ ਇਸ ਪੰਜਾਬ ਮੇਰੀ ਬੋਲ ਕਵਿਤਾ ਦਾ ਬਹੁਤ ਵੱਡਾ ਹਿੱਸਾ ਰਿਹਾ। ਮੈਂ ਜਾਣੀ ਵੰਡ ਬਾਰੇ ਵੀ ਦੇਖੀ, ਪੰਜਾਬ ਦੀ ਵੰਡ ਬਾਰੇ ਕਵਿਤਾ ਵੀ ਲਿਖੀ, ਪੰਜਾਂ ਦਰਿਆਵਾਂ ਬਾਰੇ ਵੀ ਲਿਖੀ, ਔਰ ਜਦੋਂ ਪਾਰਟੀਸ਼ਨ ਹੋਈ ਆ, ਹੁਣ ਪਾਰਟੀਸ਼ਨ ਬਾਰੇ ਸੋਚ ਕੇ ਅਸੀਂ ਬਹੁਤ ਦੁੱਖ ਦਾ ਵੀ ਭਰ ਜਾਂਦੇ ਹਾਂ, ਔਰ ਸੋਚਦੇ ਹਾਂ ਕਿ ਪੰਜ ਪੰਜਾਬ ਵੀ ਢਾਈ ਢਾਈ ਨਦੀਆਂ ਦੇ ਪੰਜਾਬ ਬਣ ਗਏ। ਸੋ ਉਹ ਸਾਰਾ ਕੁਛ ਸਾਨੂੰ ਇੱਕ ਦੁੱਖ ਦਿੰਦਾ, ਪਰ ਮੈਂ ਅਖੀਰ ਇਹ ਵੀ ਕਹਿੰਦਾ ਹਾਂ ਕਿ ਮੰਨ ਲਓ ਜੇ ਤੁਸੀਂ ਕੰਧਾਂ ਬਣਾਉਣੀਆਂ ਵੀ ਹੋਣ, ਤੇ ਮੈਂ ਕਦੇ ਕੀ ਕਹਿ ਸਕਦਾ ਕਿ ਕੰਧਾਂ ਹੋਣ ਉੱਤੇ ਸੋਹਣੀਆਂ ਮੂਰਤਾਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ,
ਬੂਹੇ ਬਾਰੀਆਂ ਵੀ ਹੋਣ ਕਿ
ਹਾਂ ਕਿ ਮਤਲਬ ਜਿਹੜੀ ਜੇ ਕੰਧ ਹੋਵੇਗੀ। ਮੈਂ ਫਿਰ ਇੱਕ ਦੋ ਸ਼ੇਅਰ ਲਿਖੇ ਸੀ, ਮੈਂ ਲਿਖਿਆ ਕਿ ਇੰਨੀਆਂ ਬੁਰੀਆਂ ਵੀ ਨਹੀਂ ਲੱਗਦੀਆਂ ਮੈਨੂੰ ਹੱਦਾਂ ਤੇ ਸਰਹੱਦਾਂ, ਪਰ ਜੇ ਸੱਜਣ ਬੋੜ ਪਵੇ ਮੈਂ ਜਦ ਵੀ ਉਹਨੂੰ ਸੱਦਾ। ਜਾਂ ਮੈਂ ਕਦੇ ਕਿਹਾ ਸੀ ਕਿ ਵੀ ਕੰਧਾਂ ਢਾ ਦੇ ਕੰਧਾਂ ਕਰ ਦੇ ਕਰ ਲੈ ਜੋ ਜੀ ਮੰਨੇ, ਪਰ ਬਾਲ ਜ਼ਰੂਰ ਕੰਧਾਂ ਤੇ ਦੀਵੇ ਲੋ ਜਾਵੇ ਦੋਨੋਂ ਬੰਨੇ। ਕਿ ਅਸੀਂ ਮੰਨ ਲਓ ਕਿ ਇੱਕ ਵਕਤ ਅਸੀਂ ਦੀਵਾਰ ਬਣਾਈ ਜਾਂ ਕੰਧ ਬਣਾਈ ਜਾਂ ਕੰਡਿਆਲੀਆਂ ਤਾਰਾਂ ਲਾਈਆਂ ਤੇ ਪਰ ਸਾਡੇ ਵਿਚਕਾਰ ਰਿਸ਼ਤਾ ਜਿਹੜਾ ਉਸ ਰਿਸ਼ਤੇ ਨੂੰ ਤਾਂ ਅਸੀਂ ਸਹੀ ਤਰ੍ਹਾਂ ਰੱਖ ਸਕਦੇ ਹਾਂ। ਸੋ ਮਤਲਬ ਕਈ ਵਾਰੀ ਹੈ ਕਿ ਜੇ ਅਸੀਂ ਦੂਰ ਰਹਿੰਦੇ ਤਾਂ ਸਾਡੀ ਬੋਲੀ ਦਾ ਬੜਾ ਨੁਕਸਾਨ ਆ, ਸਾਡੀ ਭਾਸ਼ਾ ਦਾ ਬੜਾ ਨੁਕਸਾਨ ਆ ਕਿ ਅਸੀਂ ਦੋ ਭਾਸ਼ਾਵਾਂ 'ਚ ਵੰਡੇ ਜਾਂਦੇ ਹਾਂ। ਔਰ ਦੂਜੀ ਗੱਲ ਵੱਡੀ ਗੱਲ ਮੈਂ ਸੋਚਿਆ ਕਿ ਵੀ ਦੋਨਾਂ ਹੀ ਪੰਜਾਬਾਂ ਦੇ ਲੋਕ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ। ਸਭ ਕਾਰਨ ਤੋਂ ਇਹੀ ਆ ਕਿ ਲੋਕਾਂ ਦੇ ਵਿੱਚ, ਲੋਕਾਂ ਦੇ ਦਿਲਾਂ ਵਿੱਚ ਵਾਰਿਸ ਇੱਕੋ ਜਿਹਾ ਹੀ ਆ, ਬੁੱਲੇ ਸ਼ਾਹ ਇੱਕੋ ਜਿਹਾ ਹੀ ਆ, ਫਰੀਦ ਇੱਕੋ ਜਿਹਾ ਹੀ ਆ, ਬਾਬੇ ਨਾਨਕ ਦੀ ਮਹਿਮਾ ਇੱਕੋ ਜਿਹੀ ਆ ਕਿ ਸਾਨੂੰ ਉਹ ਸਾਡੇ ਪਿਆਰ ਨੂੰ ਕੋਈ ਨਹੀਂ ਵੰਡ ਸਕਿਆ। ਪਰ ਜੋ ਸਿਆਸਤ ਹੁੰਦੀ, ਸਿਆਸਤਾਂ ਦੇ ਆਪਣੇ, ਬੇਸ਼ੱਕ ਉਹ ਭਾਰਤ ਹੋਵੇ, ਪਾਕਿਸਤਾਨ ਹੋਵੇ, ਉਹਨਾਂ ਦੇ ਜੋ ਨੇਤਾਵਾਂ ਨੇ, ਜੋ ਉਹਨਾਂ ਦੇ ਗੱਦੀਆਂ ਦੀ, ਜੋ ਉਹਨਾਂ ਦੇ ਤਖਤਾਂ ਦੀ ਸਿਆਸਤ ਹੈ, ਉਹ ਕਈ ਵਾਰੀ ਇਹ ਸਾਰੇ ਕੁਛ ਦੇ ਰਾਹ ਵਿੱਚ ਸਾਡੇ ਰੁਕਾਵਟ ਬਣਦੀ ਹੈ। ਤੇ ਮੈਂ ਸਮਝਦਾ ਕਿ ਪਰ ਜੇ ਲੋਕਾਂ ਦੇ ਪਿਆਰ, ਮੈਂ ਕਿਹਾ ਸੀਗਾ ਕਿ ਤੇਰਾ ਖੰਜਰ ਨਹੀਂ ਮੇਰਾ ਲਹੂ ਹੀ ਭਲਕਦਾ ਰਾਹ ਦੱਸੇਗਾ ਨਦੀ ਨੂੰ, ਕਿ ਅਖੀਰ ਜਿਹੜਾ ਮੇਰੇ ਲਹੂ ਨੇ ਹੀ ਨਦੀ ਨੂੰ ਵਹਿਣ ਦਾ ਰਸਾ ਦੇਣਾ। ਜਾਂ ਮੈਂ ਕਿਹਾ ਸੀ ਕਿ ਮਹਾਂ ਦਰਿਆ ਹੈ ਤੂੰ ਐਵੇਂ ਨਾ ਸਮਝੀ ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ। ਸੋ ਮੈਂ ਇਸ, ਮੇਰੇ ਮਨ ਚ ਹਮੇਸ਼ਾ ਏਦਾਂ ਆਉਂਦਾ ਕਿ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਪਿਆਰ ਆ। ਕਿਸੇ ਨੂੰ ਮਿਲ ਲਓ ਉਹ ਇਹੀ ਕਹਿੰਦਾ ਕਿ ਨਹੀਂ ਆਪਾਂ ਰਲ ਮਿਲ ਕੇ ਲਈਏ। ਲੇਕਿਨ ਸਿਆਸਤ ਦੇ ਕੁਛ ਕਈ ਵਾਰੀ ਵੋਟਾਂ ਦੇ ਝਗੜੇ ਹੁੰਦੇ ਆ, ਕਈ ਵਾਰੀ ਲੀਡਰਾਂ ਦੇ ਆਪਸ ਦੇ ਝਗੜੇ ਹੁੰਦੇ ਆ, ਤੇ ਉਹ ਸਾਰੇ ਕਰਕੇ ਅਸੀਂ ਵੰਡੇ ਜਾਂਦੇ ਹਾਂ, ਅਸੀਂ ਲੜਾਈਆਂ 'ਚ ਵੀ ਲੜਦੇ ਹਾਂ। ਤੋ ਮੀਸ਼ਾ ਦੀ ਬਹੁਤ ਸਾਰੀ ਗੱਲ ਸੀ ਕਿ ਜਿਹੜਾ ਮੇਰਾ ਦੁਸ਼ਮਣ ਆ ਮੈਂ ਉਹਨੂੰ ਜਾਣਦਾ ਨਹੀਂ, ਕਿ ਉਹ ਵੀ ਜਿਹੜਾ ਸਿਪਾਹੀ ਦੂਜੇ ਦੇਸ਼ ਦਾ, ਉਹ ਵੀ ਉਹਨੂੰ ਵੀ ਮੇਰੇ ਵਰਗੇ ਫਿਕਰ ਹੋਣਗੇ, ਉਹਨੂੰ ਵੀ ਭੈਣ ਦੇ ਵਿਆਹ ਦਾ ਫਿਕਰ ਹੋਊਗਾ, ਉਹਨੂੰ ਵੀ ਬਾਪ ਦੀ ਬਿਰਧ ਉਮਰ ਦਾ ਫਿਕਰ ਹੋਊਗਾ ਕਿ ਸਾਡੇ 'ਚ ਦੁਸ਼ਮਣੀ ਕੋਈ ਨਹੀਂ ਹੈਗੀ। ਲੇਕਿਨ ਸਿਆਸਤ ਦੇ ਹਿੱਤਾਂ 'ਚ ਕਈ ਵਾਰੀ ਦੁਸ਼ਮਣੀਆਂ ਹੁੰਦੀਆਂ। ਮੈਂ ਸਮਝਦਾ ਕਿ ਉਹਦਾ ਉਹਨੂੰ ਉਹਨਾਂ ਪੱਥਰਾਂ ਨੂੰ ਭੁਲਾਉਣ 'ਚ ਜਿਹੜੀ ਸ਼ਾਇਰੀ ਹੈ, ਜੋ ਕਲਾਕਾਰ ਹੈ, ਜੋ ਗਾਇਕ ਹੈ, ਉਹ ਬਹੁਤ ਵੱਡਾ ਰੋਲ ਅਦਾ ਕਰਦੇ ਆ। ਤੇ ਮੈਂ ਇਸ ਇਹੀ ਸਮਝਦਾ ਕਿ ਵੀ ਇਹਦੇ ਵਿੱਚ ਜੋ ਸਾਡੀ ਕਵਿਤਾ ਦਾ, ਜਦੋਂ ਮੈਂ ਵੀ ਲਿਖਿਆ ਸੀ ਕਿ ਕਹੇ ਸਤਲੁਜ ਦਾ ਪਾਣੀ ਆਖੇ ਵਿਆਸ ਦੀ ਰਵਾਨੀ, ਆਪਣੀਆਂ ਲਹਿਰਾਂ ਦੀ ਜ਼ੁਬਾਨੀ, ਸਾਡਾ ਜੇਹਲਮ ਚਨਾਬ ਨੂੰ ਸਲਾਮ ਆਖਣਾ, ਅਸੀਂ ਮੰਗਦੇ ਹਾਂ ਖੈਰਾਂ ਸੁਬਾ ਸ਼ਾਮ ਆਖਣਾ ਜੀ ਸਲਾਮ ਆਖਣਾ। ਤੇ ਮੈਂ ਉਹਨਾਂ ਦਰਿਆਵਾਂ, ਜਿਹੜੇ ਦੋ ਦਰਿਆ ਇੱਧਰ ਦੋ ਦਰਿਆ ਉੱਧਰ ਰਾਵੀ ਵਿਚਕਾਰੋਂ ਵੰਡੀ ਗਈ, ਸੋ ਮੈਂ ਉਹਨਾਂ ਦੀ ਤੜਪ ਦੇ ਜ਼ਰੀਏ ਲੋਕਾਂ ਦੀ ਤੜਪ ਨੂੰ ਹੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ, ਆਪਣੀ ਸੱਭਿਆਚਾਰ ਦੀ ਤੜਪ ਨੂੰ, ਆਪਣੀ ਭਾਸ਼ਾ ਦੀ ਤੜਪ ਨੂੰ, ਵਾਰਿਸ ਬੁੱਲੇ ਦੀ ਤੜਪ ਨੂੰ, ਔਰ ਨਾਨਕ ਦੇ ਗੁਰੂ ਨਾਨਕ ਦੇ ਉਪਦੇਸ਼ ਨੂੰ, ਜਿਹਨੇ ਕਿਹਾ ਸੀਗਾ ਕਿ ਵੀ ਅਸੀਂ ਸਾਰੇ ਇੱਕ ਹਾਂ, ਜਿਹਨੂੰ ਕਦੇ ਕਿਹਾ ਸੀ ਕਿ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਔਰ ਇੱਥੋਂ ਤੱਕ ਕਿ ਸਾਖੀ ਇਹ ਵੀ ਹੈ ਕਿ ਉਹਨਾਂ ਦੀ ਜੋਤੀ ਉਸ ਮੌਣ ਤੋਂ ਬਾਅਦ ਦੇਹੀ ਤੇ ਝਗੜਾ ਹੋ ਗਿਆ ਕਿ ਹਿੰਦੂ ਕਹਿੰਦੇ ਕਿ ਅਸੀਂ ਇਹਨੂੰ ਇਹਦਾ ਸੰਸਕਾਰ ਕਰਨਾ, ਔਰ ਮੁਸਲਿਮ ਕਹਿੰਦੇ ਨਹੀਂ ਅਸੀਂ ਦਫ਼ਨ ਕਰਨਾ। ਸੋ ਇਹ ਉਸ ਸ਼ਖਸ ਦੀ ਦੋਨਾਂ ਪੂਰੀ ਮਾਨਵਤਾ ਨੂੰ ਪਿਆਰ ਕਰਨ ਦੀ ਇੱਕ ਬਹੁਤ ਵੱਡੀ ਗਵਾਹੀ ਹੈ। ਤੋ ਬਾਬੇ ਨਾਨਕ ਦਾ ਜਨਮ ਸਥਾਨ ਦਾ ਟਿਕਾਣਾ ਵੀ ਉੱਧਰ ਹੈ, ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਟਿਕਾਣਾ ਵੀ ਉੱਧਰ ਹੈ, ਤੇ ਨਾਨਕ ਦੇ ਸਿੱਖ ਜ਼ਿਆਦਾ ਇੱਧਰ ਨੇ। ਸੋ ਇਹ ਇੱਕ ਪੂਰੀ ਤਾਣਾ ਬਾਣਾ ਇਸ ਤਰ੍ਹਾਂ ਦਾ ਜਿਹਨੂੰ ਕਿ ਸਾਨੂੰ ਉਹ ਜਿਹਦੇ ਪਿਆਰ ਨੂੰ ਸਾਨੂੰ ਸੰਭਾਲਣਾ ਪਊਗਾ, ਸਾਰਿਆਂ ਨੂੰ, ਦੋਹਾਂ ਦੇਸ਼ਾਂ ਨੂੰ ਇਹਨਾਂ ਦੀ ਕੋਸ਼ਿਸ਼ ਕਰਨੀ ਪਊਗੀ ਕਿ ਅਸੀਂ ਸਾਡਾ ਦਾਰੋ ਮਦਾਰ ਪਿਆਰ ਤੇ ਹੋਵੇ। ਤੋ ਮੈਂ ਸਮਝਦਾ ਕਿ ਸ਼ਾਇਦ ਅਸੀਂ ਕਵਿਤਾ ਕਿੰਨਾ ਕੁ ਰੋਲ ਅਦਾ ਕਰ ਸਕਦੀ ਆ ਇਹਦੇ ਬਾਰੇ ਮੈਨੂੰ ਪੱਕਾ ਨਹੀਂ ਪਤਾ, ਲੇਕਿਨ ਮੈਂ ਕਦੇ ਲਿਖਿਆ ਸੀਗਾ ਕਿ ਇੱਕ ਬੋਲ ਸਿਆਸਤਦਾਨ ਦਾ ਸਾਡੀ ਸੌ ਸੌ ਨਜ਼ਮ ਨੂੰ ਸਾੜਦਾ, ਐ ਲੋਕੋ ਸਾਡੀ ਸ਼ਾਇਰੀ ਹੁਣ ਸੀਨਿਆਂ ਵਿੱਚ ਸੰਭਾਲਿਓ, ਮੈਂ ਨਵੀਆਂ ਖੜੀਆਂ ਕਰਨੀਆਂ ਇਸ ਦੁਨੀਆਂ ਤੇ ਹੁਣ ਪਲਟਣਾ, ਤੁਸੀਂ ਤੰਦੀ ਤੀਰ ਕਮਾਨ ਦੀ ਕਿਸੇ ਸਾਜ਼ ਦੀ ਤਾਰ ਬਣਾ ਲਿਓ, ਜੋ ਦਿੱਤੇ ਜ਼ਾਲਮ ਹਾਕਮਾਂ ਉਹ ਜ਼ਖਮ ਮਿਟਾਵਣ ਵਾਸਤੇ ਤੁਸੀਂ ਨਾਨਕ ਅਤੇ ਫਰੀਦ ਦੇ ਦੋ ਬੋਲ ਕਲੇਜੇ ਲਾ ਲਿਓ। ਅਸੀਂ ਫੁੱਲ ਆਪਣੇ ਸਾੜਨ ਵਾਸਤੇ ਅਸੀਂ ਹੁਣ ਹੀ ਅੱਗ ਖਰੀਦਣੀ, ਅਸੀਂ ਪਿਆਰ ਦਾ ਅੰਮ੍ਰਿਤ ਪੀ ਲਿਆ, ਕੋਈ ਮੌਤ ਦੀ ਹੱਟੀ ਵਾਲਿਓ।
ਜੀ ਪਾਤਰ ਸਾਹਿਬ, ਤੁਸੀਂ ਬਹੁਤ ਬਹੁਤ ਖੂਬ ਫਰਮਾਇਆ। ਤੁਸੀਂ ਵਾਈ ਮੀਡੀਆ ਦੇ ਸਾਡੇ ਸਰੋਤਿਆਂ ਨਾਲ ਆਪਣਾ ਜਨਮ ਦਿਨ ਮਨਾਇਆ ਸੀ, ਬੇਹੱਦ ਮਸ਼ਕੂਰ ਹਾਂ। ਇਸੇ ਦੇ ਨਾਲ ਮੈਂ ਸੱਦਾ ਦਿੰਦੀ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ ਜੀ ਨੂੰ ਕਿ ਉਹ ਆਉਣ ਤੇ ਤੁਹਾਡੇ ਨਾਲ ਗੱਲਾਂ ਦਾ ਸਿਲਸਿਲਾ ਅੱਗੇ ਵਧਾਉਣ। ਜੀ ਯੁਧਵੀਰ ਜੀ,
ਬਹੁਤ ਸ਼ੁਕਰੀਆ ਸੁਵੀਨਾ ਜੀ, ਔਰ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਅੱਜ ਆਪਣੀ ਇਹ ਖੁਸ਼ ਨਸੀਬੀ ਸਮਝਦਾ ਹੈ ਕਿ ਸਾਨੂੰ ਸੁਰਜੀਤ ਪਾਤਰ ਸਾਹਿਬ ਨੂੰ ਸੁਣਨ ਦਾ ਮੌਕਾ ਮਿਲ ਰਿਹਾ, ਜਿਨ੍ਹਾਂ ਦੇ ਬਾਰੇ ਕੁਛ ਵੀ ਅਲਫਾਜ਼ ਸਾਡੇ ਵੱਲੋਂ ਕਹਿਣਾ ਉਹ ਸੂਰਜ ਨੂੰ ਦੀਆ ਦਿਖਾਉਣ ਦੇ ਬਰਾਬਰ ਹੋਏਗਾ। ਸੋ ਪਦਮ ਸ਼੍ਰੀ ਸੁਰਜੀਤ ਪਾਤਰ ਸਾਹਿਬ, ਅੱਜ ਤੁਹਾਡੀ ਜੋ ਗੱਲਬਾਤ ਸੁਣ ਰਿਹਾ ਮੈਂ ਔਰ ਸੁਵੀਨਾ ਜੀ ਇੱਧਰੋਂ ਗੱਲਬਾਤ ਕਰ ਰਹੇ ਨੇ, ਸਭ ਤੋਂ ਪਹਿਲਾਂ ਤਾਂ ਮੈਂ ਵੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਕਿ ਅੱਜ ਤੁਸੀਂ ਆਪਣਾ ਜਿਹੜਾ ਜਨਮ ਦਿਨ ਹੈ 75th ਬਰਥਡੇ ਉਹ ਵਾਈ ਮੀਡੀਆ ਦੇ ਨਾਲ ਤੁਸੀਂ ਅੱਜ ਸਾਨੂੰ ਵਧੀਆ ਬੋਲ ਜਿਹੜੇ ਸਾਡੇ ਨਾਲ ਸਾਂਝੇ ਕਰ ਰਹੇ ਹੋ। ਸੋ ਤੁਹਾਨੂੰ ਜਨਮ ਦਿਨ ਦੀਆਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਕਬੂਲ ਕਰੋ ਜੀ।
ਜਸਵਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਾਈ ਮੀਡੀਆ ਦਾ ਵੀ ਬਹੁਤ ਸ਼ੁਕਰੀਆ, ਔਰ ਜੋ ਸਾਰੇ ਸੁਣ ਰਹੇ ਦਰਸ਼ਕ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਤੇ ਮੈਂ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਕਰਦਾ, ਮੈਨੂੰ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ, ਇੰਨੇ ਤੁਹਾਡੇ ਸਰੋਤਿਆਂ ਨਾਲ, ਇੰਨੇ ਲੋਕਾਂ ਨਾਲ ਸਾਂਝੀਆਂ ਕਰਨ ਦਾ ਤੁਸੀਂ ਮੌਕਾ ਦਿੱਤਾ, ਬਹੁਤ ਬਹੁਤ ਸ਼ੁਕਰੀਆ।
ਸਰ ਮੈਂ ਜਦੋਂ ਤੁਹਾਡੀ ਗੱਲਬਾਤ ਹੁਣੇ ਸੁਣ ਰਿਹਾ ਸੀਗਾ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿਉਂਕਿ ਅਸੀਂ ਮੀਡੀਆ ਦੇ ਵਿੱਚ ਹੈਗੇ ਆ, ਚਾਹੇ ਚੈਨਲ ਦੇ ਉੱਤੇ ਗੱਲਬਾਤ ਅਸੀਂ ਕਵਰ ਕਰਦੇ ਹਾਂ, ਜ਼ਿਆਦਾਤਰ ਨਿਊਜ਼ ਕਵਰ ਹੁੰਦੀ ਹੈ, ਅਨੈਲਿਸਿਸ ਕਵਰ ਹੁੰਦੇ ਨੇ, ਉਹਦੇ ਵਿੱਚ ਕਰੰਟ ਨਿਊਜ਼ ਜਦੋਂ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕੌਨਫਲਿਕਟਸ ਨੇ ਉਹ ਵੀ ਕਵਰ ਹੁੰਦੇ ਆ, ਚਾਹੇ ਅੱਜ ਇੰਟਰਨੈਸ਼ਨਲ ਕੌਨਫਲਿਕਟਸ ਨੇ ਇਰਾਨ ਅਮੈਰੀਕਾ ਦੀ ਗੱਲ ਕਰ ਲਈਏ, ਚਾਹੇ ਅੱਜ ਅਸੀਂ ਇੰਡੀਆ ਦੇ ਵਿੱਚ ਬੜੇ ਸਾਰੇ ਇਸ਼ੂਜ਼ ਨੇ ਉਹਨਾਂ ਦੀ ਗੱਲ ਕਰ ਲਈਏ। ਤਾਂ ਤੁਹਾਡੀ ਗੱਲ ਸੁਣ ਕੇ ਤੁਸੀਂ ਹੁਣੇ ਜਿਸ ਤਰ੍ਹਾਂ ਗੱਲ ਕਰ ਹੀ ਰਹੇ ਸੀਗੇ ਕਿ ਚਾਹੇ ਸਾਡੇ ਗੁਰੂ ਨਾਨਕ ਦੇਵ ਜੀ ਦੀ ਗੱਲ, ਚਾਹੇ ਬਾਬਾ ਫਰੀਦ ਜੀ ਦੀ ਗੱਲ, ਇਹ ਸਾਰੀਆਂ ਖੂਬਸੂਰਤ ਗੱਲਾਂ, ਉਹ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਉਹ ਠੰਡ ਅਸੀਂ ਮਹਿਸੂਸ ਕਰ ਰਹੇ ਹਾਂ, ਕਿਤੇ ਨਾ ਕਿਤੇ ਉਹ ਨਿੱਘ ਅਸੀਂ ਤੁਹਾਡੀ ਗੱਲਾਂ 'ਚ ਮਹਿਸੂਸ ਕਰ ਰਹੇ ਹਾਂ। ਪਰ ਤੁਹਾਡੇ ਐਕਸਪੀਰੀਅੰਸ ਤੋਂ ਮੈਂ ਸਵਾਲ ਜ਼ਰੂਰ ਖੜਾ ਕਰਨਾ ਚਾਹਾਂਗਾ ਕਿ ਸਾਡੇ ਗੁਰੂਆਂ ਦੀ ਧਰਤੀ, ਪੀਰਾਂ ਦੀ ਧਰਤੀ, ਇੰਨੇ ਸਾਨੂੰ ਚੰਗੀਆਂ ਸ਼ਿਕਸ਼ਾਵਾਂ ਔਰ ਤੁਹਾਡੀ ਵਰਗੀ ਸ਼ਖਸੀਅਤਾਂ, ਦੇਖੋ ਅੱਜ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਸੁਣੀ ਜਾਵਾਂ ਤੁਹਾਡੀਆਂ ਗੱਲਾਂ, ਤੇ ਜਦੋਂ ਇੰਨੀਆਂ ਚੰਗੀਆਂ ਚੀਜ਼ਾਂ ਹੋਣ ਦੇ ਬਾਵਜੂਦ ਤੁਹਾਡੇ ਮੁਤਾਬਿਕ ਕੀ ਕਾਰਨ ਬਣਿਆ ਕਿ ਅੱਜ ਪੰਜਾਬ ਛੱਡ ਕੇ ਅਸੀਂ ਵੀ ਇੱਥੇ ਵਿਦੇਸ਼ਾਂ 'ਚ ਆ ਵਸੇ ਔਰ ਬਹੁਤ ਸਾਰੇ ਹੋਰ ਪੰਜਾਬੀਆਂ ਨੂੰ ਉਹ ਪੰਜਾਬ ਛੱਡ ਕੇ ਦੂਰ ਦੇਸ਼ਾਂ ਦੇ ਵਿੱਚ ਜਾਣਾ ਪੈ ਗਿਆ, ਕੀ ਕਾਰਨ ਬਣਿਆ ਇਹਦਾ?
ਦੇਖੋ ਮੈਂ ਇਹਦਾ ਸਮਝਦਾ ਕਿ ਜਿਹੜੀ ਇੱਕ ਅਸੀਂ ਕਹਿੰਦੇ ਕਿ ਮਾਨਵ ਹੈ, ਇਨਸਾਨ ਹੈ, ਇਨਸਾਨ ਬਾਰੇ ਜਦੋਂ ਅਸੀਂ ਸੋਚਦੇ ਹਾਂ ਤਾਂ ਅਸੀਂ ਕਹਿੰਦੇ ਕਿ ਵੀ ਇਨਸਾਨ ਦੇ ਹਰੇਕ ਇਨਸਾਨ ਦੇ ਵਿੱਚ ਹਉਮੈ ਵੀ ਆ, ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਕਿ ਹਉਮੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰਾ ਕੁਛ ਹਰੇਕ ਇਨਸਾਨ ਦੇ ਵਿੱਚ ਹੈ। ਔਰ ਜੇ ਆਪਾਂ ਮਨੁੱਖੀ ਇਤਿਹਾਸ ਨੂੰ ਪਿੱਛੋਂ ਸ਼ੁਰੂ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਇਹ ਚੀਜ਼ਾਂ ਜਿਵੇਂ ਕਿ ਵੀ ਆਪਾਂ ਅਸੀਂ ਕਹਿੰਦੇ ਵੀ ਸਾਡੇ 'ਚ ਈਗੋ ਵੀ ਆ, ਸਾਡੇ 'ਚ ਕੁਛ ਬਹੁਤ ਕੁਛ ਕਾਮਨਾ ਲਈ ਕਰਦੇ ਹਾਂ, ਕ੍ਰੋਧ ਨਾਲ ਕਰਦੇ ਹਾਂ। ਤੋ ਇਹੋ ਇੱਕ ਮੈਂ ਇਹਨੂੰ ਕੁਦਰਤ ਦਾ ਸਮਝਣਾ ਕਿ ਕੁਦਰਤ ਦਾ ਹਿੱਸਾ ਹੈ। ਔਰ ਇਹਦੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਅਗਨੀ ਹੈ, ਪਾਣੀ ਹੈ, ਪੌਣ ਹੈ, ਹੁਣ ਅਗਨੀ ਵੀ, ਅਗਨੀ ਤਾਕਤ ਵੀ ਆ ਤੇ ਅਗਨੀ ਇੱਕ ਅਗਨੀ ਰੋਟੀ ਵੀ ਪਕਾਉਂਦੀ ਆ ਤੁਹਾਡੀ, ਔਰ ਅਗਨੀ ਤੁਹਾਡੇ ਘਰਾਂ ਨੂੰ ਸਾੜ ਵੀ ਸਕਦੀ ਹੈ। ਸੋ ਮੈਂ ਇਹਦਾ ਮਹਿਸੂਸ ਕਰਦਾ ਕਿ ਜਿਹੜੀ ਕਾਇਨਾਤ ਆ ਜਾਂ ਜਿਹੜੀ ਸ੍ਰਿਸ਼ਟੀ ਆ ਉਹਦੀ ਸਾਰੀ ਰਚਨਾ ਦੇ ਵਿੱਚ ਇਹ ਸ਼ਾਮਿਲ ਹੈ ਕਿ ਇੱਕ ਤੁਹਾਡਾ ਮਨ ਹੈ ਤੇ ਇੱਕ ਉਹਦੇ ਉੱਪਰ ਅਸੀਂ ਕਹਿੰਦੇ ਕਿ ਤੁਹਾਡੀ ਮੱਤ ਹੈ, ਕਿ ਅਸੀਂ ਕਿੰਨੇ ਦੇਰ ਤੋਂ ਕਲਚਰਾਈਜ਼ ਹੋਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੋ ਜਿਹੇ ਯੁੱਗ ਆਏ ਕਿ ਬੰਦਿਆਂ ਨੇ ਬੰਦਿਆਂ ਨੂੰ ਗੁਲਾਮ ਬਣਾਇਆ, ਗੁਲਾਮ ਬਣਾ ਕੇ ਵੇਚਿਆ, ਔਰ ਇੱਕ ਮਾਨਵ ਇਤਿਹਾਸ ਇਹ ਉਸ ਅਨੁਸਾਰ ਸਾਰਾ ਚੱਲ ਰਿਹਾ। ਤੇ ਹੁਣ ਵੀ ਮੇਰੇ ਮਨ 'ਚ ਆ ਵੀ ਇਹਦੇ ਵਿੱਚ ਜਦੋਂ ਜਿਹੜੀ ਰਾਜਨੀਤੀ ਹੈ, ਰਾਜਨੀਤੀ ਨੂੰ ਮੈਂ ਇੱਕ ਬਹੁਤ ਜ਼ਰੂਰੀ ਚੀਜ਼ ਸਮਝਦਾ ਕਿ ਰਾਜਨੀਤੀ ਬਿਨਾਂ ਬਦਲਣਾ ਬਹੁਤ ਮੁਸ਼ਕਲ ਹੈ, ਇਤਿਹਾਸ ਨੂੰ ਜਾਂ ਵਹਿਣ ਨੂੰ ਬਦਲਣਾ ਬਹੁਤ ਮੁਸ਼ਕਲ ਹੈ। ਲੇਕਿਨ ਰਾਜਨੀਤੀ ਦੋ ਤਰ੍ਹਾਂ ਦੀ ਹੈ, ਕਿ ਖੋਟੀ ਰਾਜਨੀਤੀ, ਇੱਕ ਖਰੀ ਰਾਜਨੀਤੀ। ਸੋ ਮੈਨੂੰ ਲੱਗਦਾ ਕਿ ਅਸੀਂ ਬਹੁਤ ਦੇਰ ਤੋਂ ਜਿਹੜੀ खोटी राजनीति दी ही असीं मार सह रहे हां, खास करके जिहड़ा असीं हिंदुस्तान की गल करिए, पाकिस्तान की गल करिए, होर देशों की गल करिए कि जिहड़ी एक डोमिनेट लोग करते ने बेशक अपने साधना करके अपनी ताकत करके, सो उहदे करके सारा कुछ इहदे विच कोई कि वह इदा नहीं चल रहा कि जिदा दुनिया होनी चाहिए है। दुनिया इदा चल रही है कि जिस तरह जो ताकतवर लोग ने जेडे समझो शक्तिशाली ताकत ने जिदों ले जानिया चाहुंदियां उस मूव चल दी, लेकिन नाल दी नाल उन्हां दा एक रेजिस्टेंस भी है दुनिया की, दुनिया को बदलन की, और उस विचों सारा कुछ मैं समझना कि जो हुण तक असीं पहुंचे हाँ तो वह सारे दोनों चीज़ा ने रला के ही इस सृष्टि की ज हूँ जो दुनिया की शक्ल बनाई है वो साढ़े सारा कुछ ही कुदरत भी शामिल है, साढ़ा कल्चर शामिल है, और बंदे की जो होम है बंदे की शक्ति और क्लासेस की शक्ति कि केड़ा वर्ग है उच्च वर्ग है वो किस तरह महसूस कर रहे हैं, जो जो थले रोले रोक किस तरह महसूस कर रहे हैं, सो एक कश्मकश है, वो सारे कश्मकश चो असीं इत्थे पहुंचे।
अज जे असी इंडिया की गल करिए जो मैं उत्थे इंडिया च सीगा ते जिधर भी असी जांदे सीगे किते ना किते सानू आइडेंटिटी नज़र आ जांदी सीगी, सानू नज़र आ जांदा सीगा कि ਇਹ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਆ, ਬਹੁਤ ਸਾਰੇ ਆਈਡੈਂਟੀ ਦੇ ਜਿਹੜੇ ਇਸ਼ੂਜ਼ ਨੇ ਉਹ ਚੱਲਦੇ ਰਹਿੰਦੇ ਸੀਗੇ, ਕਦ ਕੋਈ ਆਪਣੇ ਲਾਸਟ ਨੇਮ ਨੂੰ ਬਹੁਤ ਐਕਟਿਵਲੀ ਦੱਸਦਾ ਸੀਗਾ ਕਿ ਜੀ ਮੇਰਾ ਇਹ ਲਾਸਟ ਨੇਮ ਆ, ਕੋਈ ਆਪਣੇ ਧਰਮ ਦੇ ਬਾਰੇ ਗੱਲ ਕਰਦਾ ਸੀਗਾ, ਕੋਈ ਆਪਣੀ ਜ਼ਬਾਨ ਦੀ ਗੱਲ ਕਰਦਾ ਸੀ, ਬੋਲੀ ਦੀ ਗੱਲ ਕਰਦਾ ਸੀ ਕਿ ਸਾਡੀ ਬੋਲੀ ਬੜੀ ਪ੍ਰੋਮੀਨੈਂਟ ਹੈ, ਸੋ ਹਰ ਤਰ੍ਹਾਂ ਦੀ ਜਿਹੜੀ ਆਈਡੈਂਟੀ ਦੀ ਗੱਲ ਸੀਗੀ ਉਹ ਕਾਫੀ ਜ਼ਿਆਦਾ ਉੱਥੇ ਇੰਡੀਆ 'ਚ ਹੁੰਦੀ ਸੀਗੀ। ਲੇਕਿਨ ਮੈਂ ਜਦ ਇਸ ਕੰਟਰੀ 'ਚ ਆਇਆ ਤੇ ਇਹਨਾਂ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਲੋਕਾਂ ਦੇ ਵਿੱਚ ਆਈਡੈਂਟੀ ਬਹੁਤ ਘੱਟ ਨਜ਼ਰ ਆਉਂਦੀ ਹੈ, ਪਤਾ ਨਹੀਂ ਲੱਗਦਾ ਕਿ ਅੱਜ ਜਿਹੜਾ ਸਾਡੇ ਨਾਲ ਦਾ ਜੇ ਕੋਈ ਕੈਨੇਡੀਅਨ ਹੈਗਾ ਕੋਈ ਵਾਈਟ ਕਮਿਊਨਿਟੀ ਤੋਂ ਆ ਤਾਂ ਉਹਦਾ ਧਰਮ ਕਿਹੜਾ ਆ ਜਾਂ ਕੀ ਉਹਦੀ ਕਾਸਟ ਹੈ ਜਾਂ ਕਿੱਥੋਂ ਕੰਟਰੀ ਆਫ ਓਰੀਜਨ ਹੈ, ਬਹੁਤ ਘੱਟ ਇੱਥੇ ਸਾਨੂੰ ਪਤਾ ਲੱਗਦਾ ਹੈ। ਸੋ ਫਿਰ ਕੀ ਕਾਰਨ ਬਣਿਆ ਕਿ ਸਾਡੇ ਉੱਥੇ ਤਾਂ ਅਸੀਂ ਬਹੁਤ ਧਰਮ ਦੀ ਗੱਲ ਕਰਦੇ ਹਾਂ, ਬਹੁਤ ਅਸੀਂ ਕਲਚਰ ਦੀ ਗੱਲ ਕਰਦੇ ਹਾਂ, ਸਾਡਾ ਇੰਨਾ ਪੁਰਾਣਾ ਕਲਚਰ ਹੈ, ਸਾਡੀ ਪੁਰਾਣੀ ਬੋਲੀ ਸਾਰਾ ਕੁਛ ਹੈ, ਉਹ ਸਾਰਾ ਕੁਛ ਛੱਡ ਕੇ ਇਹਨਾਂ ਲੋਕਾਂ ਦੇ ਵਸਾਏ ਹੋਏ ਮੁਲਕਾਂ ਦੇ ਵਿੱਚ ਅਸੀਂ ਆ ਰਹੇ ਹਾਂ
ਜੀ। ਮੈਂ ਇਹਦਾ ਸਮਝਦਾ ਕਿ ਜਿਸ ਤਰ੍ਹਾਂ ਜਿਹੜੇ ਇਹੋ ਜਿਹੜੀ ਕਦੀ ਕਿਸੇ ਵਕਤ ਇੱਦਾਂ ਵੀ ਹੋਇਆ ਕਿ ਜਿੱਦਾਂ ਸਮਝ ਲਓ ਕਿ ਆਪਾਂ ਕਹਿੰਦੇ ਕਿ ਵੈਸਟ ਵਿੱਚ ਵੀ ਧਰਮ ਨੇ ਇੱਕ ਰੋਲ ਨਿਭਾਇਆ ਜਾਂ ਉੱਥੇ ਵੀ ਇਸ ਤਰ੍ਹਾਂ ਦੇ ਕਈ ਚੀਜ਼ਾਂ ਹੋਈਆਂ, ਕਲੈਸ਼ਿਸ ਵੀ ਹੋਏ, ਪਰ ਜਿੱਦਾਂ ਹੁਣ ਭਾਰਤ ਦਾ ਮੈਂ ਸਮਝਦਾ ਕਿ ਭਾਰਤ ਜਾਂ ਪਾਕਿਸਤਾਨ ਜਾਂ ਇਹ ਸਾਰਾ ਜਿਹੜਾ ਆਪਾਂ ਥਰਡ ਵਰਲਡ ਕਹਿ ਲਈਏ ਕਿ ਉੱਥੇ ਦੀ ਜੋ ਜਿਹੜੀ ਰਾਜਨੀਤੀ ਹੈ ਇਸ ਵੇਲੇ ਦੀ ਰਾਜਨੀਤੀ ਉਹਦੇ 'ਚ ਆ ਕਿ ਜਿਹੜੇ ਇਹ ਲੋਕਾਂ ਦੀ ਖਰ ਇਹਦੇ ਵਿੱਚ ਘਾਟ ਤਾਂ ਇਹਦੇ ਆ ਕਿ ਜਿੰਨੀ ਲੋਕਾਂ 'ਚ ਜਾਗਰੂਕਤਾ ਵਧੂਗੀ ਉਹਨੇ ਆਪਣੇ ਉਹ ਮਸਲਿਆਂ ਲਈ ਸੁਚੇਤ ਹੋਣਗੇ। ਹੁਣ ਕੀ ਆ ਕਿ ਭਾਰਤ 'ਚ ਕੀ ਆ ਕਿ ਹੁਣ ਜਿਹੜੇ ਲੋਕਾਂ ਦੇ ਅਸਲੀ ਸਮਝ ਲਓ ਕਿ ਮੁੱਦੇ ਆ, ਉਹਨਾਂ ਦੇ ਜੋ ਅਸਲੀ ਦੁੱਖ ਹੈ ਕਿ ਬੇਰੁਜ਼ਗਾਰੀ ਆ, ਗਰੀਬੀ ਆ, ਉਹ ਤਾਂ ਹੱਲ ਨਹੀਂ ਹੋ ਸਕਦੇ, ਇਸ ਲਈ ਉਹਨਾਂ ਤੋਂ ਮੂੰਹ ਮੋੜ ਕੇ ਇੱਕ ਡੱਬੇ ਮੁਰਦੇ ਉਠਾਏ ਜਾਂਦੇ ਆ ਕਿ ਤੁਸੀਂ ਹਿੰਦੂ ਮੁਸਲਿਮ ਦਾ ਮਤਾ ਉਠਾ ਲਓ, ਤੁਸੀਂ ਕਿ ਜਾਂ ਵੋਟਾਂ ਵਿੱਚ ਵੀ ਕਹਿਣਾ ਵੀ ਇੱਥੇ ਜੱਟ ਜ਼ਿਆਦਾ ਨੇ, ਇੱਥੇ ਕੰਬੋਜ ਜ਼ਿਆਦਾ ਨੇ, ਕਿ ਜਿਹੜੀ ਜਿਹੜੀ ਸਾਡੀ ਪੋਲੀਟਿਕਸ ਆ ਉਹ ਬਹੁਤ ਇੱਕ ਨੀਵੇਂ ਪੱਧਰ ਤੇ ਚੱਲ ਰਹੀ ਆ ਜਿੱਥੇ ਜਿਹੜੇ ਅਸਲੀ ਇਸ਼ੂਜ਼ ਰੀਅਲ ਇਸ਼ੂਜ਼ ਨੇ ਜਾਂ ਐਸੈਂਸ਼ੀਅਲ ਗੱਲਾਂ ਨੇ ਉਹਨਾਂ ਨੂੰ ਝਕਾਨੀ ਦੇ ਕੇ ਜਾਂ ਉਹਨਾਂ ਤੋਂ ਬਚਣ ਲਈ ਉਹ ਇੱਕ ਇਹੋ ਜਿਹੇ ਮੁੱਦੇ ਉਠਾਏ ਜਾਂਦੇ ਆ ਜਿਹੜੇ ਜਾਤ ਦਾ ਉਠਾ ਲਓ, ਕਦੀ ਧਰਮ ਦਾ ਉਠਾ ਲਓ। ਸੋ ਮੈਂ ਸਮਝਦਾ ਕਿ ਉਹਦਾ ਉਹ ਨੁਕਸ ਸਾਡੀ ਬਿਲਕੁਲ ਇਸ ਸਾਡੀ ਮਾਨਸਿਕਤਾ ਦਾ ਨੁਕਸ ਹੈ। ਉਹਦੇ ਵਿੱਚ ਇਹ ਕਹਿ ਲਓ ਕਿ ਅਸੀਂ ਬਹੁਤ ਦੇਰ ਗੁਲਾਮ ਰਹੇ, ਅਸੀਂ ਆਪਣੇ ਬਾਰੇ ਸੋਚਿਆ ਨਹੀਂ, ਉਹਦੇ ਕੁਛ ਵੀ ਕਾਰਨ ਹੋ ਸਕਦਾ, ਇਸ ਬਾਰੇ ਬਹੁਤ ਲੰਬੀ ਬਹਿਸ ਹੋ ਸਕਦੀ ਕਿ ਕੀ ਸਾਡੇ ਵਿੱਚ ਕੋਈ ਫਰਕ ਹੈ, ਸਾਡੇ DNA 'ਚ ਫਰਕ ਹੈ ਜਾਂ ਕਿੱਥੇ ਫਰਕ ਹੈ, ਪਰ ਇਹ ਹੈ ਕਿ ਹਾਲਤ ਇੱਥੇ ਇਹ ਹੈ ਕਿ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਨੂੰ ਹੱਲ ਕਰਨ ਦੀ ਉਹਨਾਂ ਕੋਲ ਸ਼ਕਤੀ ਨਹੀਂ, ਇਸ ਲਈ ਇਹੋ ਜਿਹੇ ਮੁੱਦੇ ਮੰਦਰਾਂ ਮਸਜਿਦਾਂ ਦੇ ਮੁੱਦੇ ਜਾਂ ਹਿੰਦੂ ਜਾਂ ਮੁਸਲਿਮ ਦੇ ਮੁੱਦੇ ਉਠਾ ਕੇ ਇੱਕ ਲੋਕਾਂ ਨੂੰ ਭੜਕਾ ਕੇ ਤੇ ਉਹਨਾਂ ਕੋਲੋਂ ਇੱਕ ਵੋਟਾਂ ਦੀ ਸਮਝ ਲਓ ਕਿ ਉਹਨਾਂ ਦੀ ਨਜ਼ਰ ਹੁੰਦੀ ਹੈ। ਸੋ ਮੈਂ ਕਦੇ ਕਿਹਾ ਸੀ ਕਿ ਡੂੰਘੇ ਵਹਿਣਾ ਦਾ ਕੀ ਮਿਣਨਾ, ਤਖ਼ਤ ਤੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ, ਚੋਣ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਈਏ, ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਛਿਣੀਏ।
ਕੋਈ ਉਮੀਦ ਹੈ ਕਿ ਮਾਮਲਾ ਅੱਗੇ ਸੁਧਰ ਸਕਦਾ? ਅੱਜ ਸਵੇਰੇ ਅਸੀਂ ਗੱਲ ਕਰ ਰਹੇ ਸੀਗੇ, ਪੋਲੀਟੀਕਲ ਡਿਸਕਸ਼ਨ ਸੀਗੀ ਕਿ ਪੰਜਾਬ ਦੇ ਵਿੱਚ ਚਾਹੇ ਉਹ ਬੇਰੋਜ਼ਗਾਰੀ ਹੈ, ਚਾਹੇ ਉਹ ਕ੍ਰਾਈਮ ਹੈ, ਚਾਹੇ ਇਨਫਰਾਸਟ੍ਰਕਚਰ ਹੈ, ਚਾਹੇ ਐਜੂਕੇਸ਼ਨ ਹੈ, ਡਰੱਗਸ ਦਾ ਮਾਮਲਾ ਹੈ, ਕਿਸੇ ਵੀ ਚੀਜ਼ ਪਾਸੇ ਤਾਂ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਲਾਈਨ ਲਗਾ ਕੇ ਲੋਕ ਹੁਣ ਤੇ ਸਟੂਡੈਂਟਸ ਵੀ ਲਾਈਨਾਂ ਲਾ ਕੇ ਇੱਥੇ ਬਾਹਰਲੇ ਮੁਲਕਾਂ ਵੱਲ ਆ ਰਹੇ ਨੇ, ਕੋਈ ਸੁਧਾਰ ਹੋਣ ਦੀ ਉਮੀਦ ਹੈ ਕਿ ਹੋਏਗਾ ਕਿ ਨਹੀਂ ਹੋਏਗਾ?
ਦੇਖੋ ਮੈਂ ਬਹੁਤ ਇਸ ਕੋਲੋਂ ਆਸ, ਮਤਲਬ ਖਾਸ ਕਰਕੇ ਜੋ ਹੁਣ ਹੋਇਆ, ਮਤਲਬ ਜੋ ਇਹ ਸਾਰੇ ਮਾਮਲੇ 'ਚ ਹੋਇਆ, ਜਦੋਂ ਇਹ ਆਇਆ ਕਿ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਜਾਂ ਦੂਸਰੇ, ਉਹਦੇ ਉਹ ਸਾਰੇ ਮਾਮਲੇ 'ਚ ਜਿਸ ਤਰ੍ਹਾਂ ਸਾਡੇ ਵਿਦਿਆਰਥੀ ਉੱਠੇ ਆ, ਜਿਸ ਤਰ੍ਹਾਂ ਉਹ ਇਹਨਾਂ ਦਾ ਇੱਛਾ ਸੀ ਕਿ ਵੀ ਹਿੰਦੂ ਮੁਸਲਿਮ ਤੁਸੀਂ ਬਣਦੀਏ, ਲੇਕਿਨ ਉਹ ਬੱਚੇ, ਉਹ ਜਿਹੜੇ ਨੌਜਵਾਨ ਆ, ਇਸ ਤਰ੍ਹਾਂ ਉੱਠੇ ਆ, ਬੇਸ਼ੱਕ ਉਹ ਮੁਸਲਮਾਨ ਆ, ਬੇਸ਼ੱਕ ਉਹ ਹਿੰਦੂ ਆ ਜਾਂ ਕਿਸੇ ਹੋਰ ਜਾਤ ਦਾ, ਉਹ ਤਾਂ ਉੱਠੇ ਆ, ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਉਮੀਦ ਹੈ, ਕਿਉਂਕਿ ਕਈ ਵਾਰ ਕਹਿੰਦੇ ਹੁਣ ਦੀ ਸਾਡੀ ਅਗਲੀ ਪੁਸ਼ਤ ਕਿੱਧਰ ਨੂੰ ਜਾ ਰਹੀ ਆ, ਕਿ ਹਮੇਸ਼ਾ ਵੱਡੇ ਇਸ ਤਰ੍ਹਾਂ ਦਾ ਇਲਜ਼ਾਮ ਲਾਉਂਦੇ ਕਿ ਇਹ ਸਾਡੀ ਪੁਸ਼ਤ ਕੋਈ ਠੀਕ ਨਹੀਂ ਕਰ ਰਹੀ, ਲੇਕਿਨ ਇਹ ਸਾਰੇ ਕੁਛ 'ਚੋਂ ਤੁਸੀਂ ਇੱਕ ਕੁਦਰਤ ਦਾ ਨਿਆਂ ਦੇਖ ਸਕਦੇ ਆ, ਇੱਕ ਕਲਚਰ ਦੀ ਪਕੜ ਦੇਖ ਸਕਦੇ ਆ। ਸੋ ਇਹਦੇ ਵਿੱਚ ਮੈਂ ਤਾਂ ਇਸ ਗੱਲ ਨੂੰ, ਮੈਨੂੰ ਆਸ ਦੀ ਕਿਰਨ ਵਾਂਗ ਹੀ ਦੇਖਦਾ ਕਿ ਇਹ ਜੋ ਹੋਇਆ। ਦੂਜੀ ਇਹ ਗੱਲ ਹੈ ਕਿ ਕਈ ਵਾਰੀ ਇੱਦਾਂ ਵੀ ਹੁੰਦਾ ਜਿਵੇਂ ਮਤਲਬ ਕੋਈ ਬਹੁਤ ਵਕਤ ਬੁਰੇ ਆਉਂਦੇ ਆ, ਤੋ ਉਹ ਤਾਂ ਹੁੰਦਾ ਕਿ ਜਿਹੜੇ ਕਈ ਵਾਰੀ ਸਾਡੇ, ਅਸੀਂ ਕਹਿੰਦੇ ਕਿ ਸਾਡੇ ਵੱਡਿਆਂ 'ਚ ਇਹ ਔਗਣ ਸੀ, ਅਸੀਂ ਉਹ ਔਗਣ ਨਹੀਂ ਲੈਣੇ, ਅਸੀਂ ਆਪਣੇ ਵਡੇਰਿਆਂ ਦੇ ਔਗਣਾਂ ਤੋਂ ਵੀ ਸਿੱਖਦੇ ਹਾਂ, ਸਿਰਫ ਗੁਣਾਂ ਤੋਂ ਨਹੀਂ ਸਿੱਖਦੇ, ਉਹਦੇ ਔਗਣਾਂ ਤੋਂ ਵੀ ਸਿੱਖਦੇ ਹਾਂ। ਸੋ ਅਸੀਂ ਇਸ ਨੂੰ ਇੱਦਾਂ ਸੋਚ ਸਕਦੇ ਹਾਂ ਕਿ ਹੁਣ ਇਹਦੇ ਵਿੱਚ ਆਸ ਇਹੀ ਆ ਕਿ ਅਸੀਂ ਜਿਹੜੀ ਅਗਲੀ ਜਨਰੇਸ਼ਨ, ਅਗਲੀ ਪੁਸ਼ਤ ਕੁਛ ਕਰ ਸਕੇ, ਜਾਂ ਇਹਦਾ ਇਹਦੇ ਵਿੱਚ ਜੋ ਰੋਲ ਪਲੇ ਕਰਦੇ ਕਿ ਕੋਈ ਇਹੋ ਜਿਹੀ ਪੋਲੀਟੀਕਲ ਨਵੀਂ ਲਹਿਰ ਉੱਠ ਰਹੀ ਆ ਜਿਹਦੇ ਵਿੱਚ ਸ਼ਾਮਲ ਹੋ ਕੇ, ਤਾਂ ਇੱਕ ਅਸੀਂ ਇਸ ਤਰ੍ਹਾਂ ਦਾ ਨਵਾਂ ਜਿਹੜਾ ਸੁਪਨਾ ਲੈ ਰਹੇ ਹਾਂ ਉਹ ਬੁਣਨ ਦੇ ਕਾਬਲ ਹੋਵੇ।
ਜਿਹੜੇ ਅਸੀਂ ਇਹ ਪ੍ਰੋਟੈਸਟ ਦੀ, ਕਿਉਂਕਿ ਤੁਸੀਂ ਇਹਨੂੰ ਟੱਚ ਕੀਤਾ ਹੈ ਪ੍ਰੋਟੈਸਟ ਨੂੰ, ਜਿਹੜੇ ਅਸੀਂ ਇਹ ਪ੍ਰੋਟੈਸਟ ਦੀ ਗੱਲ ਕਰ ਰਹੇ ਹੈਗੇ ਹਾਂ, ਇਹ ਤੁਹਾਨੂੰ ਲੱਗਦਾ ਹੈ ਕਿ ਇਹ CAA ਦਾ ਜਿਹੜਾ ਕਾਨੂੰਨ ਹੈਗਾ ਹੈ, ਇਹ ਇਹਦੇ ਨਾਲ ਕਿਸੇ ਤਰ੍ਹਾਂ ਦਾ ਕਿਸੇ ਵੀ ਜਿਹੜਾ ਇਸ ਵੇਲੇ ਭਾਰਤੀ ਹੈਗਾ ਉਹਨੂੰ ਕੋਈ ਨੁਕਸਾਨ ਹੋਏਗਾ?
ਦੇਖੋ ਬਹੁਤ ਵੱਡੀ ਗੱਲ ਤਾਂ ਇਹੀ ਹੈ ਕਿ ਤੁਸੀਂ ਜਦੋਂ ਇੱਕ ਕਮਿਊਨਿਟੀ ਨੂੰ ਛੱਡ ਦਿੰਦੇ, ਮਤਲਬ ਨੁਕਸਾਨ ਜੇ ਕੋਈ ਹੋਰ ਨਾ ਵੀ ਹੋਵੇ, ਬਹੁਤ ਵੱਡਾ ਨੁਕਸਾਨ ਇਹੀ ਹੈ ਕਿ ਅਸੀਂ ਇੱਕ ਕਮਿਊਨਿਟੀ ਨੂੰ ਛੱਡ ਦਿੱਤਾ। ਇਹੀ ਆਪਣੇ ਆਪ 'ਚ ਬਹੁਤ ਵੱਡਾ ਪਾਲਾ ਪਾਉਣ ਵਾਲੀ ਗੱਲ ਹੈ, ਜੇ ਨੁਕਸਾਨ ਨਹੀਂ ਤਾਂ ਹੋਰ ਕੀ ਹੈ।
ਪਰ ਉਹ ਕਮਿਊਨਿਟੀ ਦੇ ਵਿੱਚੋਂ ਕਿਸੇ ਨੇ ਤੇ ਐਪਲੀਕੇਸ਼ਨ ਕੀਤੀ ਨਹੀਂ ਸੀਗੀ, ਮੈਨੂੰ ਤੁਸੀਂ ਕਰੈਕਟ ਕਰੀ ਜਾਣਾ ਕਿਉਂਕਿ ਮੈਂ ਤੁਹਾਡੇ ਵਿਚਾਰ ਲੈ ਰਿਹਾ, ਮੇਰੇ ਸਿਰਫ ਸਵਾਲ ਹੀ ਨੇ, ਪਰ ਉਹ ਸਰਕਾਰ ਦਾ ਇਹ ਦਾਅਵਾ ਹੈਗਾ ਕਿ ਉੱਥੋਂ ਕਿਸੇ ਵੀ ਕਮਿਊਨਿਟੀ ਦੇ ਉਸ ਮੈਂਬਰ ਦੀ ਐਪਲੀਕੇਸ਼ਨ ਦੇ ਵਿੱਚ ਨਹੀਂ ਸੀਗਾ ਜੀ, ਉਹਦੇ ਵਿੱਚ 33,000 ਸੀਗੀ ਜਾਂ 38,000 ਐਪਲੀਕੇਸ਼ਨ ਜਿਹਨਾਂ ਲੋਕਾਂ ਨੂੰ ਇਹਦੇ ਨਾਲ ਫਾਇਦਾ ਪਹੁੰਚੇਗਾ, ਤੇ ਉਹਦੇ ਵਿੱਚ ਕਿਸੇ ਵੀ ਮੁਸਲਿਮ ਕਮਿਊਨਿਟੀ ਦੇ ਬੰਦੇ ਦੀ ਐਪਲੀਕੇਸ਼ਨ ਪੈਂਡਿੰਗ ਨਹੀਂ ਹੈ, ਇੱਕ ਵੀ ਮੁਸਲਿਮ ਕਮਿਊਨਿਟੀ ਦੇ ਬੰਦੇ ਦੀ।
ਗੱਲ ਇਹ ਨਹੀਂ ਹੈ, ਗੱਲ ਇਹ ਹੋਆ ਕਿ ਤੁਸੀਂ ਇੱਕ ਕਿਉਂ, ਤੁਹਾਨੂੰ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਕਿਉਂ ਪਵੇ?
ਇਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਜਦੋਂ ਖੁਦ ਰਾਜਸਥਾਨ ਵਿੱਚ ਓਪੋਜੀਸ਼ਨ ਦੇ ਲੀਡਰ ਸੀਗੇ, ਤੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਹੋਣਾ ਨੇ ਵੀ ਖੁਦ ਇਹੀ ਸੁਜੈਸ਼ਨ ਦਿੱਤਾ ਸੀਗਾ ਕਿ ਇਹ ਸਾਨੂੰ CAA ਇਹੀ ਨਾਮ ਸੀਗਾ, ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਲੈ ਕੇ ਆਉਣਾ ਚਾਹੀਦਾ, ਜਿਹਦੇ ਤਹਿਤ ਕਿ ਜਿਹੜੇ ਲੋਕ ਇੰਨੇ ਸਾਲਾਂ ਦੇ ਇੱਥੇ ਆਏ ਹੋਏ ਨੇ ਉਹਨਾਂ ਨੇ ਮੰਗ ਕੀਤੀ ਸੀ। ਉਸ ਵੇਲੇ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਆਪਣੇ ਲਾਲ ਕ੍ਰਿਸ਼ਨ ਅਡਵਾਨੀ ਜੀ, ਉਹਨਾਂ ਨੂੰ ਖੁਦ ਡਾਕਟਰ ਮਨਮੋਹਨ ਸਿੰਘ ਨੇ ਮੰਗ ਕੀਤੀ ਸੀ। ਫਿਰ ਪੀ ਚਿਦੰਬਰਮ ਸਾਹਿਬ ਜਿਹੜੇ ਸਾਡੇ ਫਾਰਮਰ ਮਿਨਿਸਟਰ ਰਹਿ ਚੁੱਕੇ ਨੇ, ਉਹਨਾਂ ਨੇ ਵੀ 2012-13 'ਚ ਇਹੀ ਸੇਮ ਮੰਗ ਕੀਤੀ ਸੀਗੀ ਕਿ ਸਾਨੂੰ ਇਹ ਸਾਰੇ ਕੰਮ ਕਰਨੇ ਚਾਹੀਦੇ ਨੇ। ਹੁਣ ਉਹੀ ਚੀਜ਼ BJP ਨੇ ਜਿਹੜੀ ਉਹ ਲਾਗੂ ਕਰ ਦਿੱਤੀ ਕਿ ਠੀਕ ਹੈ, ਜਿਹੜੇ ਮੰਗ ਪਹਿਲਾਂ ਵੀ ਕੀਤੀ ਜਾ ਰਹੀ ਸੀ ਕਾਂਗਰਸ ਦੇ 2 ਸੀਨੀਅਰ ਲੀਡਰਸ ਦਾ ਮੈਂ ਜ਼ਿਕਰ ਕਰ ਚੁੱਕਾ, ਇਸ ਤੋਂ ਇਲਾਵਾ ਕਈ ਹੋਰਾਂ ਨੇ ਵੀ ਇਹ ਮੰਗ ਕਾਂਗਰਸ ਵੱਲੋਂ ਵੀ ਕੀਤੀ ਸੀਗੀ ਕਿ ਇਹਨੂੰ ਲਾਗੂ ਕਰਨ ਦੀ ਜ਼ਰੂਰਤ ਹੈ। ਬਹੁਤ ਸਾਲਾਂ ਤੋਂ ਜਿਹੜੇ ਲੋਕ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਆਏ ਨੇ, ਉਹਦੇ ਵਿੱਚ ਬੜੀ ਵੱਡੀ ਤਾਦਾਦ 'ਚ ਹਿੰਦੂ ਵੀ ਹੈਗੇ ਨੇ, ਸਿੱਖ ਵੀ ਹੈਗੇ ਨੇ ਵੱਡੀ ਤਾਦਾਦ 'ਚ, ਉਹ ਲੋਕ ਚਾਹੁੰਦੇ ਨੇ ਕਿ ਅਸੀਂ ਹੁਣ ਇੱਥੇ ਸਾਨੂੰ ਜਗ੍ਹਾ ਦਿੱਤੀ ਜਾਵੇ, ਤਾਂ ਉਹਨਾਂ ਦਾ ਤਾਂ ਸਾਰਿਆਂ ਦਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤਾਂ ਫਾਇਦਾ ਹੀ ਹੋ ਰਿਹਾ ਇਸ ਕਾਨੂੰਨ ਦੇ ਨਾਲ।
ਨਹੀਂ ਦੇਖੋ, ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਤੁਸੀਂ ਇੱਕ ਇੱਕ ਇਸ ਲੈਵਲ ਤੋਂ ਗੱਲ ਕਰ ਰਹੇ ਹੋ ਟੈਕਨੀਕਲ ਲੈਵਲ ਤੋਂ, ਮੈਂ ਤੁਹਾਨੂੰ ਇੱਕ ਇਮੋਸ਼ਨਲ ਲੈਵਲ ਤੋਂ ਗੱਲ ਕਰ ਰਿਹਾ ਕਿ ਜਿਹੜੀ ਜਿਹੜੀ ਆਪਾਂ ਹੁਣ ਤੱਕ ਗੱਲ ਕਰ ਰਹੇ ਅਸੀਂ ਕਿਉਂ ਮਤਲਬ ਹਮੇਸ਼ਾ ਜਾਣੀ ਉਹ ਇੱਦਾਂ ਕਿਉਂ ਕਰਦੇ ਹਾਂ ਅਸੀਂ ਕਿ ਅਸੀਂ ਮੁਸਲਿਮ ਅਲੱਗ ਕਰਦੇ ਹਿੰਦੂ ਅਲੱਗ ਕਰਦੇ ਅਸੀਂ ਸਿਰਫ ਉਹ ਨਾ ਰੱਖੋ। ਹੁਣ ਇਹ ਜਿਹੜੀ ਇਹ ਜਿਹੜੀ ਇੱਕ ਛੋਟੀ ਜਿਹੀ ਗੱਲ ਹੈ ਲੇਕਿਨ ਇਸ ਗੱਲ ਨੇ ਛੋਟੀ ਜਿਹੀ ਗੱਲ ਨੇ ਇੱਕ ਪੂਰਾ ਇਹ ਤਾਂ ਪ੍ਰਭਾਵ ਪੈਦਾ ਕਰਦਾ ਵੀ ਇਹਦੇ 'ਚ ਮੁਸਲਿਮ ਨਹੀਂ ਹੈਗੇ ਜੇ ਬਾਕੀ ਠੀਕ ਹੈ ਹਿੰਦੂ ਆਉਣਗੇ ਸਿੱਖ ਆਉਣਗੇ। ਸੋ ਇੱਕ ਜਿਹੜੀ ਇਕੱਲੀ ਇਕੱਲੀ ਸਿਰਫ ਤਕਨੀਕੀ ਗੱਲ ਨਹੀਂ ਹੁੰਦੀ ਵਕੀਲਾਂ ਵਾਲੀ ਗੱਲ ਹੁੰਦੀ ਹੈ ਲੇਕਿਨ ਗੱਲ ਅਸਲੀ ਹੈ ਕਿ ਅਸੀਂ ਸਾਡਾ ਮਨਸ਼ਾ ਕੀ ਆ ਸਾਡੀ ਨੀਅਤ ਕੀ ਆ ਉਹ ਨੀਅਤ ਇੱਕ ਬਹੁਤ ਵੱਡੀ ਗੱਲ ਹੁੰਦੀ।
ਠੀਕ ਹੈ ਜੀ, ਬਾਕੀ ਰੈਪ ਅਪ ਕਰਦੇ ਜੀ ਕਿਉਂਕਿ ਇਹ ਗੱਲ ਡਿਸਕਸ਼ਨ ਹੋਈ ਹੈ ਪਰ ਲਾਸਟ ਇਸੇ ਪੁਆਇੰਟ ਦੇ ਉੱਤੇ ਆ ਕਿ ਜਿਹੜਾ ਤਰਕ ਇਹ ਵੀ ਹੈ ਕਿ ਡਿਫਰੈਂਟ ਕਮਿਊਨਿਟੀਜ਼ ਜਿਹੜੀਆਂ ਉਹਨਾਂ ਨੂੰ ਡਿਫਰੈਂਟ ਫਾਇਦੇ ਦਿੱਤੇ ਜਾਂਦੇ ਨੇ। ਅੱਜ ਹਜ ਦੀ ਜਿਹੜੀ ਸਬਸਿਡੀ ਆ ਉਹ ਕੈਨੇਡਾ ਦੇ ਵਿੱਚ ਨਹੀਂ ਹੈ, ਉਹ ਹੋਰ ਕਈ ਮੁਲਕਾਂ 'ਚ ਨਹੀਂ ਹੈ, ਪਰ ਮੁਸਲਿਮ ਕਮਿਊਨਿਟੀ ਨੂੰ ਹਜ ਦੀ ਸਬਸਿਡੀ, ਹਾਲਾਂਕਿ ਖੁਦ ਹੁਣ ਮੁਸਲਿਮ ਕਮਿਊਨਿਟੀ ਹੀ ਇਹਦੇ 'ਤੇ ਸਵਾਲ ਖੜਾ ਕਰਨ ਲੱਗ ਪਈ ਹੈ। ਉਹ ਕਹਿੰਦੇ ਕਿ ਇਹੀ ਪੈਸਾ ਜਿਹੜਾ ਹਜ 'ਤੇ ਦਿੰਦੇ ਹੋ ਸਾਨੂੰ ਇਹ ਪੈਸਾ ਸਾਡੀ ਐਜੂਕੇਸ਼ਨ 'ਤੇ ਲਗਾਓ ਔਰ ਕਰੋੜਾਂ ਰੁਪਇਆ 500-600 ਕਰੋੜ ਤੁਸੀਂ ਲਗਾ ਦਿੰਦੇ ਹੋ ਹਰ ਸਾਲ। ਸੋ ਜਦੋਂ ਮੁਸਲਿਮ ਕਮਿਊਨਿਟੀ ਨੂੰ ਵੀ ਦਿੱਤੀ ਜਾਂਦੀ ਹੈ ਕੋਈ ਦਿੰਦੀ ਹੈ ਉਸ ਵੇਲੇ ਵੀ ਇਹ ਸਾਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਜੰਮੂ ਕਸ਼ਮੀਰ ਦੇ ਵਿੱਚ ਸਪੈਸ਼ਲ ਸਟੇਟਸ ਜਿਹੜਾ ਉਹਨਾਂ ਨੂੰ ਵੀ ਉਸ ਵੇਲੇ ਦਿੱਤਾ ਗਿਆ, ਫਿਰ ਮਾਈਨੋਰਿਟੀ ਦਾ ਸਟੇਟਸ, ਮਾਈਨੋਰਿਟੀ ਸਟੇਟਸ ਦੇ ਕਾਰਨ ਬਹੁਤ ਸਾਰੀਆਂ ਸਹੂਲਤਾਂ ਕਾਲਜ ਦੇ ਵਿੱਚ, ਐਜੂਕੇਸ਼ਨ, ਹੋਰ ਬੜਾ ਕੁਛ ਮਿਲਦਾ ਹੈ। ਹੁਣ ਤਾਂ ਈਵਨ ਹਿੰਦੂ ਕਮਿਊਨਿਟੀ ਵੱਲੋਂ ਮੰਗ ਹੋ ਗਈ ਸੀ ਕਿ 9 ਸਟੇਟਾਂ 'ਚ ਅਸੀਂ ਮਾਈਨੋਰਿਟੀ 'ਚ, ਹਿੰਦੂ ਸਟੇਟ ਕਹਿੰਦੀ ਹੈ ਸਾਨੂੰ, ਹਿੰਦੂ ਕਮਿਊਨਿਟੀ ਕਹਿ ਰਹੀ ਸੀ ਸਾਨੂੰ ਵੀ ਇਹਨਾਂ 9 ਸਟੇਟਾਂ 'ਚ ਮਾਈਨੋਰਿਟੀ ਸਟੇਟਸ ਦੇ ਕੇ ਸਾਨੂੰ ਵੀ ਸਾਰਾ ਕੁਛ ਦਿਓ, ਜੇ ਤੁਸੀਂ ਮੁਸਲਿਮ ਕਮਿਊਨਿਟੀ ਨੂੰ ਮਾਈਨੋਰਿਟੀ ਸਟੇਟਸ ਦੇ ਕੇ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਤੇ ਚਾਹੇ ਉਹ ਹਜ ਦੀ ਸਬਸਿਡੀ ਆ ਜਾਂ ਮਾਈਨੋਰਿਟੀ ਸਟੇਟਸ ਆ, ਹਿੰਦੂ ਕਮਿਊਨਿਟੀ ਕਹਿੰਦੀ ਸਾਨੂੰ ਵੀ ਦੇ ਦਿਓ। ਸੋ ਉਹ ਸਰਕਾਰ ਦਾ ਤਰਕ ਹੈ ਕਿ ਜਿਹੜੇ ਅਸਲੀ
ਮਸਲੇ ਨੇ ਹਿੰਦੁਸਤਾਨ ਦੇ ਉਹ ਤਾਂ ਹੱਲ ਨਹੀਂ ਹੋਏ। ਮਤਲਬ ਇਹ ਹੋਇਆ ਕਿ ਇਹਨੂੰ ਕੁਛ ਵੀ ਕਹਿ ਲਓ ਪਰ ਇਹਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਕਿ ਏਡੀ ਵੱਡੀ, ਤੁਸੀਂ ਬੇਰੁਜ਼ਗਾਰੀ ਕਿੱਡਾ ਵੱਡਾ ਮਸਲਾ, ਤੁਹਾਡੀ ਆਰਥਿਕਤਾ ਕਿੱਥੇ ਚੱਲ ਗਈ ਹੈ ਉਹ ਕਿੱਡਾ ਵੱਡਾ ਮਸਲਾ, ਔਰ ਤੁਸੀਂ ਇੱਕ ਨਵਾਂ ਮਸਲਾ ਉਠਾਉਂਦੇ ਹੋ ਜਿਹੜਾ ਕਿ ਉਹ ਪੱਕਾ ਹੀ ਆ ਕਿ ਉਸਨੇ ਹਿੰਦੂ ਮੁਸਲਿਮ 'ਚ ਪਾੜਾ ਪਾਉਣਾ, ਤਾਂ ਉਹ ਮਸਲਾ ਕਿਉਂ ਉਠਾਇਆ ਜਾਵੇ? ਜਦਕਿ ਇੰਨੇ ਤੁਹਾਡੇ ਕੋਲ ਮਸਲੇ, ਇੰਨੇ ਹੋਰ ਮਸਲੇ ਨੇ, ਉਹ ਮਸਲੇ ਕਿਉਂ ਨਾ ਹੱਲ ਕੀਤੇ ਜਾਣ? ਇੰਨੀ ਬੇਰੁਜ਼ਗਾਰੀ, ਇੰਨੀ ਕਦੀ ਬੇਰੁਜ਼ਗਾਰੀ ਨਹੀਂ ਸੀ ਭਾਰਤ ਦੇ ਵਿੱਚ, ਜਿੰਨੀ ਪਰਸੈਂਟੇਜ ਹੋਣ ਹੈ ਕਦੀ ਵੀ ਨਹੀਂ ਸੀ। ਸੋ ਇਹ ਜਿਹੜੇ ਇਹ ਮਸਲੇ, ਮੈਂ ਇਹ ਕਹਿੰਦਾ ਵੀ ਇਹੀ ਹੈ ਕਿ ਅਸਲੀ ਤੁਸੀਂ ਜਿਹੜੇ ਵਿਸ਼ੇ, ਅਸਲੀ ਇਸ਼ੂ ਨੂੰ ਨਹੀਂ ਹੱਲ ਕਰ ਸਕਦੇ, ਤੁਸੀਂ ਉਹ ਇਸ਼ੂ ਉਠਾਉਂਦੇ ਹੋ ਜਿਹੜੇ ਤੁਹਾਨੂੰ ਆਸਾਨੀ ਨਾਲ ਇੱਕ ਚੋਣ ਜਿੱਤਣ 'ਚ ਮਦਦ ਕਰ ਦੇਣ।
ਚੋਣ ਤੇ ਉਹ ਜਿੱਤ ਚੁੱਕੇ ਨੇ, ਚੋਣ ਤੇ ਜੇ ਸਰਕਾਰ ਹੈ ਇਸ ਵੇਲੇ ਉਹ
ਨਹੀਂ, ਆਖਰੀ ਚੋਣ ਤਾਂ ਨਹੀਂ ਨਾ, ਮਤਲਬ ਉਹਨਾਂ ਦੇ ਕਿਹਾ ਸੀ 25 ਸਾਲ ਰਾਜ ਕਰਨਾ।
ਜੀ ਜੀ ਜੀ,
ਜਾਂ 25 ਤੋਂ ਵੀ ਵੱਧ, ਉਹਨੇ ਕਿਹਾ ਵੀ ਮਿਨੀਮਮ 25 ਦਾ। ਮਤਲਬ ਗੱਲ ਜੋ ਜਸਪਾਲ ਜੀ ਇਹ ਆ ਕਿ ਇਹਦੀ ਪਿੱਛੇ ਨੀਅਤ ਕੀ ਆ ਔਰ ਕੀ, ਮਤਲਬ ਇਸ ਗੱਲ ਚੋਂ ਨਿਕਲੂਗਾ ਕਿ ਤੁਸੀਂ ਮਤਲਬ ਬੇਰੁਜ਼ਗਾਰੀ, ਭੁੱਖ, ਗਰੀਬੀ, ਵਾਤਾਵਰਣ, ਕਿੰਨੇ ਤੁਹਾਡੇ ਕੋਲ ਵੱਡੇ ਇਸ਼ੂ ਆ, ਉਹ ਤੁਸੀਂ ਉਹਨਾਂ ਬਾਰੇ ਉਸ ਨਾਂ ਤੇ ਤੁਸੀਂ ਚੋਣ ਨਹੀਂ ਲੈਣਾ ਚਾਹੁੰਦੇ।
ਜੀ ਜੀ, ਠੀਕ ਹੈ ਜੀ। ਬਾਕੀ ਆਪਾਂ ਇਸ ਮੁੱਦੇ ਨੂੰ ਵਾਪਸ ਜਿਹੜਾ ਸਾਹਿਤਕ ਜਾਂ ਲਿਟਰੇਚਰ ਉਸ ਸਾਈਡ ਤੇ ਹੀ ਅਸੀਂ ਇਹਨੂੰ ਰੈਪ ਅਪ ਕਰਦੇ ਹੈਗੇ ਹਾਂ। ਤੁਹਾਡੇ ਕੰਸਰਨਸ ਬਿਲਕੁਲ ਵੈਲਿਡ ਨੇ ਜੀ, ਬਹੁਤ ਸਾਰੇ ਲੋਕਾਂ ਦੇ ਇਸ ਬਾਰੇ ਕੰਸਰਨਸ ਨੇ ਔਰ ਮੈਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਜਾਰੀ ਰਹੇਗੀ। ਬਾਕੀ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ, ਕਿਉਂਕਿ ਤੁਹਾਡਾ ਇੰਨਾ ਤਜਰਬਾ ਹਰ ਚੀਜ਼ ਦਾ, ਸੋ ਕੀ ਤੁਹਾਡਾ ਅੱਜ ਸੰਦੇਸ਼ ਹੋਏਗਾ? ਅਸੀਂ ਜ਼ਰੂਰ ਤੁਹਾਡੇ ਵੱਲੋਂ ਕੁਛ ਸੰਦੇਸ਼ ਸੁਣਨਾ ਚਾਹਾਂਗੇ ਅੱਜ ਦੀ ਨਵੀਂ ਜਨਰੇਸ਼ਨ ਨੂੰ। ਤੁਹਾਡਾ ਕੀ ਸੰਦੇਸ਼ ਹੈ?
ਬਸ ਨਵੀਂ ਜਨਰੇਸ਼ਨ ਨੂੰ ਤਾਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਇੱਕ ਤਾਂ ਹੁੰਦਾ ਕਿ ਗਿਆਨ ਹਨਾ, ਕਿ ਤੁਸੀਂ ਜਿਹੜੀ ਸਾਡੇ ਕੋਲ, ਅਸੀਂ ਜਦੋਂ ਸਿਰਫ ਗੱਲਾਂ ਸੁਣਦੇ ਹਾਂ, ਅਸੀਂ ਪੜ੍ਹਦੇ ਨਹੀਂ ਜਾਂ ਅਸੀਂ ਗਿਆਨ ਦੇ ਸੋਮਿਆਂ ਤੱਕ ਨਹੀਂ ਪਹੁੰਚਦੇ ਤਾਂ ਸਾਨੂੰ ਪਿਛਲਾਉਣਾ ਬਹੁਤ ਸੌਖਾ ਹੁੰਦਾ। ਲੋਕੀ ਸਾਨੂੰ ਬਹੁਤ ਆਸਾਨੀ ਨਾਲ ਆਪਣੀਆਂ ਗੱਲਾਂ 'ਚ ਲਿਆ ਸਕਦੇ ਆ ਕਿ ਤੁਹਾਡੇ ਕੋਲ ਇੱਕ ਤਰਕਸ਼ੀਲਤਾ ਚਾਹੀਦੀ ਆ, ਤੁਹਾਡੇ ਕੋਲ ਇੱਕ ਗਿਆਨ ਚਾਹੀਦਾ, ਤੁਹਾਨੂੰ ਤੁਹਾਡੇ ਕੋਲ ਇੱਕ ਨੌਲੇਜ ਚਾਹੀਦੀ ਆ। ਔਰ ਦੂਸਰਾ ਇਹ ਆ ਕਿ ਦੂਜੀ ਗੱਲ ਮੈਂ ਕਹਿੰਦਾ ਕਿ ਕਦੀ ਇਹ ਨਾ ਸਮਝੋ ਕਿ ਅਸੀਂ ਬਹੁਤ ਤਾਕਤਵਰ ਹੋ ਕੇ ਖੁਸ਼ ਰਹਿ ਸਕਦੇ ਹਾਂ ਜਾਂ ਅਸੀਂ ਬਹੁਤ ਅਮੀਰ ਹੋ ਕੇ ਖੁਸ਼ ਰਹਿ ਸਕਦੇ ਹਾਂ। ਤੁਸੀਂ ਇੱਕ ਪਿਆਰੀ, ਖੂਬਸੂਰਤੀ ਕ੍ਰੀਏਟਰ ਬਣ ਕੇ ਤੁਸੀਂ ਕ੍ਰੀਏਸ਼ਨ ਕਰ ਰਹੇ ਹੋ, ਤੁਸੀਂ ਆਪਣੀ ਕ੍ਰੀਏਸ਼ਨ 'ਚ ਵੀ ਖੁਸ਼ ਰਹਿ ਸਕਦੇ ਹਾਂ। ਸੋ ਮੈਂ ਕਹਿੰਦਾ ਕਿ ਬ੍ਰਾਂਡ ਪਹਿਨਣਾ ਕੋਈ ਵੱਡੀ ਗੱਲ ਨਹੀਂ ਹੈ, ਬ੍ਰੈਂਡ ਹੋਣਾ ਵੱਡੀ ਗੱਲ ਹੈ। ਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਜ਼ਿੰਦਗੀ 'ਚ ਕੋਈ ਇਹੋ ਜਿਹਾ ਕੰਮ ਕਰੋ, ਇਹੋ ਜਿਹੇ ਸੋਹਣੇ ਕੰਮ ਕਰੋ ਕਿ ਤੁਹਾਨੂੰ ਲੋਕ ਯਾਦ ਕਰਨ।
ਠੀਕ ਹੈ, ਆਖਰੀ ਪੁਆਇੰਟ ਬਸ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਅੱਜ ਜੇ ਬਹੁਤ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਤੁਹਾਡੇ ਨਾਲ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ, ਜਾਂ ਜਦੋਂ ਪਹਿਲਾਂ ਤੁਹਾਨੂੰ ਮੈਂ ਸੁਵੀਨਾ ਜੀ ਦੇ ਨਾਲ ਵੀ ਸੁਣ ਰਿਹਾ ਸੀ, ਮੇਰਾ ਮਨ ਕਰ ਰਿਹਾ ਸੀ ਕਿ ਮੈਂ ਵਿੱਚ ਇੰਟਰਵੀਨ ਕਰਾਂ ਹੀ ਨਾ, ਮੈਂ ਤੁਹਾਡੀ ਗੱਲਾਂ ਹੀ ਸੁਣਦਾ ਰਵਾਂ, ਇੰਨਾ ਮਜ਼ਾ ਆ ਰਿਹਾ ਸੀ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ। ਲੇਕਿਨ ਹੋ ਸਕਦਾ ਹੈ ਕਿ ਬਹੁਤ ਵਾਰ ਦੋ ਭਰਾਵਾਂ ਦੇ ਵਿਚਾਰ ਵੱਖਰੇ ਹੁੰਦੇ ਨੇ, ਫਾਦਰ ਅਤੇ ਸਨ, ਉਹਨਾਂ ਦੇ ਵਿਚਾਰ ਵੀ ਵੱਖਰੇ ਹੋ ਸਕਦੇ ਨੇ, ਲੇਕਿਨ ਅੱਜ ਦੇ ਸਮਾਜ ਦੇ ਵਿੱਚ ਕਿਤੇ ਵੀ ਜੇ ਕਿਸੇ ਦੇ ਵਿਚਾਰਾਂ ਦਾ ਵੱਖਰੇਵਾਂ ਹੋ ਜਾਂਦਾ ਹੈ ਤੇ ਅਸੀਂ ਉਹਨੂੰ ਕਿਤੇ ਨਾ ਕਿਤੇ ਇੱਕ ਦੂਸਰੇ ਨੂੰ ਗਲਤ ਨਾਮ ਦੇ ਨਾਲ, ਗਲਤ ਭਾਸ਼ਾ ਦੇ ਨਾਲ, ਕਿਉਂਕਿ ਤੁਸੀਂ ਲਿਟਰੇਚਰ ਤੁਹਾਡਾ ਤਾਂ ਮੇਨ ਜਿਹੜਾ ਪ੍ਰੋਫੈਸ਼ਨ ਇਹੀ ਰਿਹਾ, ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਕਿ ਅਸੀਂ ਵਿਚਾਰਾਂ ਦੇ ਵਖਰੇਵੇਂ ਨੂੰ ਜ਼ਾਤੀ ਲੜਾਈ ਨਾ ਬਣਾਈਏ? ਔਰ ਬਹੁਤ ਵਾਰ ਤੇ ਅੱਜ ਦੁਨੀਆ ਦੇ ਕਈ ਹਿੱਸਿਆਂ 'ਚ, ਮਿਡਲ ਈਸਟ 'ਚ ਦੇਖ ਲਓ ਤੁਸੀਂ, ਉੱਥੇ ਦੇ ਜੇ ਤੁਹਾਡਾ ਧਰਮ ਅਲੱਗ ਹੈ ਤੇ ਮਾਰ ਦਿੰਦੇ ਨੇ, ਈਵਨ ਇੰਡੀਆ ਦੇ ਵਿੱਚ ਫੋਰ ਦੈਟ ਮੈਟਰ, ਕੋਈ ਗਊ ਮੀਟ ਦਾ ਖਾ ਰਿਹਾ ਨਹੀਂ ਖਾ ਰਿਹਾ ਉਹਨੂੰ ਮਾਰਨ ਦੀ ਗੱਲ ਚੱਲ ਜਾਂਦੀ ਹੈ, ਪਾਕਿਸਤਾਨ ਦੇ ਵਿੱਚ ਜੇ ਤੁਹਾਡਾ ਕੋਈ ਧਰਮ ਵੱਖਰਾ ਹੈ ਕੁਝ ਉਹਦੇ ਕਾਰਨ, ਸੋ ਤੁਹਾਡਾ ਕੀ ਸੰਦੇਸ਼ ਹੈ, ਇਹ ਕਿਸ ਤਰ੍ਹਾਂ ਇਹਨੂੰ ਸੋਲਵ ਕੀਤਾ ਜਾ ਸਕਦਾ ਹੈ ਇੱਕ ਦੂਸਰੇ?
ਮੈਂ ਤੁਹਾਨੂੰ ਮੈਂ ਜਾਣੀ ਯਾਦ ਕਰਦਾ ਕਿ ਹੁਣ ਜਿਵੇਂ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਹੋਣ ਦਾ ਜਨਮ ਦਿਨ ਆਉਣ ਵਾਲਾ, ਤੇ ਉਹ ਗੁਰੂ ਤੇਗ ਬਹਾਦਰ ਤੋਂ ਵੱਡਾ ਕੋਈ ਸੰਦੇਸ਼ ਨਹੀਂ ਮਿਲਦਾ ਕਿ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਿ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋ ਬੜੋ ਕਲੂ ਮੈਂ ਸਾਕਾ। ਤਾਕਾ ਕਹਿੰਦੇ ਕਿ ਉਹ ਆਪ ਜਿੰਨੇ ਉਹ ਨਹੀਂ ਪਹਿਨਦੇ ਸੀਗੇ, ਨਾ ਉਹ ਤਿਲਕ ਲਗਾਉਂਦੇ ਸੀਗੇ, ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਇਹ ਵਕਤ ਆਇਆ ਕਿ ਜਦੋਂ ਅਸੀਂ ਬਣਾਉਂਦੇ ਹਾਂ ਕਿ ਉਸ ਕਥਾ ਦੇ ਵਿੱਚ ਸਾਰਾ ਆਪਾਂ ਸੁਣਦੇ ਹਾਂ ਕਿ ਔਰ ਕਿ ਤੁਸੀਂ ਉਹਨਾਂ ਨੇ ਤੁਹਾਡੇ ਵਿਚਾਰਾਂ ਦੀ ਆਜ਼ਾਦੀ ਲਈ ਮੈਂ ਕੁਰਬਾਨ, ਮੇਰੇ ਵਿਚਾਰ ਇਹ ਨਹੀਂ ਪਰ ਮੈਂ ਉਹਨਾਂ ਵਿਚਾਰਾਂ ਦੀ ਆਜ਼ਾਦੀ ਲਈ ਕੁਰਬਾਨ ਹੋ ਸਕਦਾ। ਮੇਰੇ ਖਿਆਲ 'ਚ ਇਸ ਤੋਂ ਵੱਡੀ ਕੋਈ ਸਪਿਰਿਟ ਨਹੀਂ ਹੋ ਸਕਦੀ ਕਿ ਸਾਨੂੰ ਸਭ ਨੂੰ ਹੱਕ ਹੈ ਕਿ ਅਸੀਂ ਆਪਣੇ ਆਪਣੇ ਧਰਮ ਆਪਣੇ ਆਪਣੇ ਵਿਸ਼ਵਾਸਾਂ ਦਾ ਪਾਲਣ ਕਰੀਏ, ਕੋਈ ਸਾਨੂੰ ਧੱਕੇ ਨਾਲ ਆਪਣੀ ਈਨ ਨਾ ਮਨਾਵੇ, ਆਪਣਾ ਦੀਨ ਨਾ ਮਨਾਵੇ, ਔਰ ਅਸੀਂ ਬਲਕਿ ਦੂਜੇ ਲਈ ਖੜੇ ਹੋ, ਜਦੋਂ ਉਹ ਦੂਜਾ ਦੁੱਖ 'ਚ ਹੋਵੇ ਤੇ ਅਸੀਂ ਉਹਦੇ ਲਈ ਖੜੇ ਹੋਈਏ। ਸੋ ਇਹ ਸਭ ਤੋਂ ਵੱਡਾ ਸੰਦੇਸ਼ ਸਾਨੂੰ ਇਹਨਾਂ ਵਾਕਾਂ ਵਿੱਚ ਹੀ ਮਿਲ ਜਾਂਦਾ ਕਿ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ। ਔਰ ਇਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਮਿਸਾਲ ਹੈ ਕਿ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦੀ, ਆਪਣਾ ਵਿਸ਼ਵਾਸ ਰੱਖਣ ਦੀ ਆਜ਼ਾਦੀ ਹੈ, ਔਰ ਸੰਵਾਦ ਹੋਣਾ ਚਾਹੀਦਾ ਜ਼ਰੂਰ ਤਰਕਸ਼ੀਲ, ਜਿਵੇਂ ਅਸੀਂ ਗੱਲਾਂ ਕਰਦੇ ਹਾਂ ਅਸੀਂ ਤਰਕ ਨਾਲ ਵੀ ਉਹਨੂੰ ਕੱਟਣ ਦੀ ਕੋਸ਼ਿਸ਼ ਕਰੀਏ, ਨਾ ਕਿ ਅਸੀਂ ਹਿੰਸਕ ਹੋਈਏ। ਸੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਆਉਣ ਵਾਲਾ ਯੁੱਗ ਹੈ ਉਹ 'ਚ ਸੰਵਾਦ ਹੋਵੇ, ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ ਔਰ ਆਪਣਾ ਤਰਕ ਆਪਣੀ ਲੌਜਿਕ ਨਾਲ ਉਹਨੂੰ ਸਮਝੀਏ ਵੀ, ਔਰ ਉਹਨੂੰ ਵਿਚਾਰ ਨੂੰ ਵਿਚਾਰ ਨਾਲ ਕੱਟਣ ਦੀ ਕੋਸ਼ਿਸ਼ ਕਰੀਏ, ਨਾ ਕਿ ਅਸੀਂ ਹਿੰਸਾ ਨਾਲ।
ਠੀਕ ਹੈ ਜੀ, ਬਾਕੀ ਅਸੀਂ ਹੱਥ ਜੋੜ ਕੇ ਤੁਹਾਡੇ ਧੰਨਵਾਦੀ ਹਾਂ, ਔਰ ਇੱਕ ਵਾਰੀ ਫਿਰ ਤੁਹਾਨੂੰ ਜਿੱਥੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ। ਸਰਟਨਲੀ ਇਟ ਵਾਜ਼ ਐਨ ਆਨਰ ਪ੍ਰਿਵਿਲੇਜ ਕਿ ਅੱਜ ਤੁਸੀਂ ਆਪਣਾ ਸਮੇਂ, ਸਾਨੂੰ ਕੀਮਤੀ ਸਮੇਂ ਦਿੱਤਾ, ਸੋ ਅਸੀਂ ਵਾਈ ਮੀਡੀਆ ਦੇ ਸਾਰੇ ਗਰੁੱਪ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭੇਚਾਵਾਂ ਪੇਸ਼ ਕਰਦੇ ਹਾਂ ਜੀ। ਬਹੁਤ ਸ਼ੁਕਰੀਆ ਸੁਵੀਨਾ ਜੀ, ਤੁਸੀਂ ਵੀ ਕੁਛ ਐਡ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ ਜੀ।
ਜੀ ਜੀ ਪਾਤਰ ਸਾਹਿਬ, ਅਸੀਂ ਤੁਹਾਡੀ ਸਲਾਮੀ ਦੀ ਅਰਦਾਸ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਸ਼ਾਇਰੀ ਅਤੇ ਸ਼ਖਸੀਅਤ ਸਾਡੇ ਸਭਨਾਂ ਦੀ ਰਹਿਨਮਾਈ ਕਰਦੀ ਰਹੇ। ਬਹੁਤ ਬਹੁਤ ਸ਼ੁਕਰੀਆ ਪਾਤਰ ਸਾਹਿਬ।
ਓਕੇ ਸੁਨਾ, ਬਹੁਤ ਬਹੁਤ ਸ਼ੁਕਰੀਆ ਸਭ ਸੁਣਨ ਵਾਲਿਆਂ ਦਾ ਵੀ, ਔਰ ਵਾਈ ਮੀਡੀਆ ਦਾ ਵੀ, ਯੁੱਧਵੀਰ ਦਾ ਵੀ, ਤੁਹਾਡਾ ਵੀ।
ਥੈਂਕ ਯੂ ਸਰ, ਹੈਪੀ ਬਰਥਡੇ ਵਾਂਸ ਅਗੇਨ।
ਓਕੇ ਬੇਟੇ,
ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਮੁਬਾਰਕਬਾਦ ਦੀ ਜਨਮਦਿਨ ਦੀ, ਥੈਂਕ ਯੂ ਸਰ।
ਓਕੇ ਜੀ ਜੀ,
ਥੈਂਕ ਯੂ ਸਰ ਸੋ ਕਾਈਂਡ ਆਫ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੇ ਇਸ ਵੇਲੇ ਸੁਣ ਰਹੇ ਹੋ, ਅਸੀਂ ਗੱਲਬਾਤ ਕਰ ਰਹੇ ਸੀਗੇ ਪਦਮ ਸ਼੍ਰੀ ਸੁਰਜੀਤ ਪਾਤਰ ਸਾਹਿਬ ਦੇ ਨਾਲ। ਇਟਸ ਐਨ ਆਨਰ, ਇਟਸ ਅ ਪ੍ਰਿਵਿਲੇਜ ਕਿ ਅੱਜ ਉਹਨਾਂ ਦੇ ਜਨਮ ਦਿਨ ਦੇ ਦਿਨ ਉਹਨਾਂ ਨੇ ਆਪਣੇ ਕੁਛ ਬੋਲ, ਕੁਛ ਵਿਚਾਰ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਗੱਲਬਾਤ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ, ਮੈਨੂੰ ਬ੍ਰੇਕ ਦਾ ਇਸ਼ਾਰਾ ਹੈਗਾ, ਉਸ ਤੋਂ ਬਾਅਦ ਸੁਖੀ ਸਾਹਿਬ ਤੁਹਾਡੀ ਕਾਲ ਆਉਂਦੀ ਹੋਏਗੀ, ਤਾਰਿਕ ਸਾਹਿਬ ਤੁਹਾਡੀ ਕਾਲ ਵੀ ਆਉਂਦੀ ਹੋਏਗੀ, ਗੁਰਦੀਪ ਸਿੰਘ ਜੀ ਤੁਹਾਡੀ ਕਾਲ ਵੀ ਆਉਂਦੀ ਹੋਏਗੀ, ਬਨਾਰਸੀ ਸਾਹਿਬ ਆਪਕੀ ਕਾਲ ਵੀ ਆਉਂਦੀ ਕਰਾਂਗੇ, ਸਾਰੀਆਂ ਕਾਲ ਅਸੀਂ ਆਉਂਦੀ ਕਰਾਂਗੇ। ਲੇਕਿਨ ਮੈਨੂੰ ਇਸ਼ਾਰਾ ਹੈ ਕਿ ਸਾਡੇ ਬ੍ਰੇਕ ਪਿੱਛੇ ਔਰ ਸਾਡੇ ਸਪੋਂਸਰ ਵੀ ਪਿੱਛੇ ਨੇ, ਸੋ ਬ੍ਰੇਕ ਤੋਂ ਬਾਅਦ ਤੁਹਾਡੀਆਂ ਸਾਰੀਆਂ ਕਾਲਸ ਅਸੀਂ ਆਉਂਦੀ ਕਰਾਂਗੇ।
ਇੰਡੀਆ ਦੀ ਟੀਮ ਦੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ।
पहले ना मैं डैड की कार की चाबी मांगती थी और अब डैड मेरी कार की चाबी मांगते हैं। आफ्टर ऑल मोहल्ले के रिटायरीज को चिढ़ाने में इनको मजा जो आता है।
मजा तो आएगा ही बिकॉज ये ड्राइव करते हैं मैजडा फ्रॉम मैजडा ऑफ ब्रैम्पटन। क्योंकि अब हर मैजडा की गाड़ी पर पाइए अनलिमिटेड माइलेज, स्काई एक्टिव टेक्नोलॉजी, द बेस्ट ऑफ आफ्टर सेल सर्विस और भी बहुत कुछ। कॉल इन मनजिंदर संधु विद मोर देन 18 इयर्स ऑफ ऑटोमोबाइल स्पेशलिटी। मनजिंदर संधु एट 9054590290। वी स्पीक हिंदी, पंजाबी एंड your language. Mazda of Brampton by Performance Autograph.
Goyal Travels, India, Pakistan, Sri Lanka या किते होर जाना चाहते हो तो Goyal Travels को तुहानू मिलेंगे बहुत ही सस्ते fares अते बहुत ही बढ़िया packages. आज ही पहुंचो Goyal Travels, 900 Rail Austin Boulevard, Unit Number 6, Brampton. या फिर contact करो 905-796-7500, 905-796-7500.
My Auto Sales, अगर अब आप used cars buy करना चाहते हैं वो भी best price पर, then My Auto Sales is the place for you. Huge inventory है और अब आप save कर सकते हैं huge amount क्योंकि बहुत ही reasonable price पर अब आपको मिलती हैं यहाँ पर used cars. Special price है for students और अगर आप drive करना चाहते हैं Uber, skip the dishes, Lyft, then I think this is the best opportunity for you. Good cars at very reasonable and low price. Financing available है, 0% से क्रेडिट गुड है, बैड है, नो प्रॉब्लम, ऑन स्पॉट अप्रूवल दिलाते हैं माया ऑटो सेल्स। और फिर इस विंटर सीजन सर्विस की टेंशन की जरूरत नहीं है आपको क्योंकि इनके पास स्टेट ऑफ द आर्ट सर्विस फैसिलिटी है। विंटर टायर्स के लिए अगर आप कंसर्न है तो वो भी आपके लिए बेस्ट सर्विस प्रोवाइड करते हैं माया ऑटो सेल्स एंड स्टील्स के इंटरसेक्शन पर। माया ऑटो सेल्स कॉल कीजिए 9054588900 पर।
ईगल फ्लीट सिस्टम्स उन्होंने फॉरन ड्राइवर ओनर ऑपरेटर की जरूरत हैगी मिडवेस्ट रनस वास्ते, अमेरिका वास्ते, और डेडिकेटेड रूट्स ने यार्ड टू यार्ड वर्क तुहानू मिलेगा। कंपनी नू बहुत बड़ा कॉन्ट्रैक्ट मिलिया जनवरी 2020 दे विच, उन्होंने बड़ा वड्डा कॉन्ट्रैक्ट मिलिया। सो स्टडी वर्क का तुहाडे कोल 905-699-9591 905-699-9591 ईगल फ्रेट सिस्टम से अज ही संपर्क कर लो। नवी इक्विपमेंट है 3500 तो लैके 4000 वीकली माइल्स तुहानू मिलणगे। सिंगल और टीम ड्राइवर दोनों ही इन्हू चाहिए ने। नंबर एक बार फिर नोट करो ईगल फ्रेट सिस्टम का, फॉरन इन्हों ट्रक ड्राइवर की जरूरत है 905-699-9591 905-699-9591।
की तुसी भी सिंगल तो डबल होना चाहते हो, सो अगर करवाना है ब्याह ता एक है राह, कॉल रिश्ता जिपो एट 905-481-1166। एना दे प्रोफेशनल मैच मेकर्स पिछले काफी समय तो कैनेडा विच हर तरह दे हजार ही सफल रिश्ते करवा चुके ने। रिश्ता जिपो कोल हर एज, प्रोफेशन, कास्ट, कंट्री अते रेजिडेंसी स्टेटस दी अनेक कई मैचेस अवेलेबल हन। सो हुणे रजिस्टर होवो या कॉल करो rishtadipo.com एट 905-481-1166।
यूनाइटेड ग्रुप ऑफ कंपनीज नू एजेड ट्रक ड्राइवर्स अते ओनर ऑपरेटर्स दी जरूरत है। 2 साल दा सिटी दा तजुर्बा होना जरूरी है। इन्ना कोल 7 दिन 24 घंटे काम अवेलेबल है। तुसी फुल टाइम या पार्ट टाइम काम कर सकते हो। इन्ना नू ट्रक मैकेनिक्स दी भी जरूरत है। होर जानकारी लई कॉल करो देव मंगट जी नू एट 905-678-0313 905-678-0313।
ओ जी, पर्सनल इंजरी लॉयर ही है, किसी नु भी कंसल्ट कर लो, की फर्क पैंदा है?
फर्क बिल्कुल पैंदा। जेकर तुहानू किसी एक्सीडेंट विच सट फेट लगी होवे, स्लिप एंड फॉल या लॉन्ग टर्म डिसेबिलिटी क्लेम होवे, तां बॉबी सिद्धू 16 साल तो भी ज्यादा अते पार्टनर हैरी स्टाइमन सिविल लिटिगेशन स्पेशलिस्ट 27 साल तो भी ज्यादा दा तजुर्बा लेके तुहाडे हक्कां दी लड़ाई लई बिल्कुल तैयार ने। एंड यू ओनली पे अपॉन सेटलमेंट फॉर एक्सेप्शनल सर्विस बेनिफिट्स यू आर एंटाइटल्ड टू एंड सेटलमेंट यू डिजर्व। कॉल the name you trust. Gurusharan Bobby Sidhu, 647-539-3020.
इस रविवार दोपहर 1 बजे पेडल ऑक्शन एक शानदार जूरी ऑक्शन करने जा रहा है। कस्टम्स की सीज किए हुए डायमंड्स और बहुत से कीमती गहने जैसे 1 से 4 कैरेट की डायमंड रिंग्स, 22 कैरेट गोल्ड, एमरल्ड और रूबी सेट्स पर डील्स पाइए और लीजिए अपनी मनपसंद ब्राइटलिंग, ओमेगा और कार्टिये घड़ियां। बिड्स ऑन रोलेक्स वॉचेस एंड डायमंड्स स्टार्ट फ्रॉम 70% बिलो रिटेल। सिर्फ इस रविवार दोपहर 1 बजे एट पार्क एंड बाय रैडिसन 175 डेरी रोड ईस्ट मिसिसागा। अधिक जानकारी के लिए pedalauction.ca/mississauga और कॉल 416-726-6884।
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਸੁਣੇ ਸਾਰੇ ਲਿਸਨਰਸ ਦਾ ਫਿਰ ਸਵਾਗਤ ਕਰਦੇ ਹਾਂ। ਅਗਲੀ ਕਾਲ ਵੱਲ ਵਧਦੇ ਹਾਂ ਜੀ। ਤਾਰਿਕ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ
ਜੀ। ਦੂਜੀ ਸਲਾਮ, ਸਤਿ ਸ੍ਰੀ ਅਕਾਲ।
ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ ਜੀ।
ਯਾਰ ਗੱਲਬਾਤ ਸੁਣਨ ਤੇ ਬਹੁਤ ਮਜ਼ਾ ਆਇਆ, ਥੈਂਕ ਯੂ ਜਨਾਬ ਨੇ ਐਜੂਕੇਟ ਕੀਤਾ। ਕਾਫੀ ਜਿਹੜੀ ਪਾਕਿਸਤਾਨ ਇੰਡੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਉੱਥੇ ਜਦੋਂ ਸਾਡੇ ਆਖਰੀ ਇਨਵੇਡਰ ਮਤਲਬ ਉਹਨਾਂ ਨੇ 100-150 ਸਾਲ ਹਕੂਮਤ ਕੀਤੀ ਔਰ ਸਿਸਟਮ ਤੇ ਨਵੀਂ ਸਿਵਿਲਾਈਜੇਸ਼ਨ ਤੇ ਦਿੱਤੀ ਸਾਨੂੰ, ਮਗਰ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਸਾਨੂੰ ਉਹੀ ਉਹਦੇ ਤਹਿਤ ਉੱਤੇ ਦੋਵਾਂ ਮੁਲਕਾਂ ਦੇ ਉੱਤੇ ਇਹਨਾਂ ਨੇ ਮਤਲਬ ਜਿੰਨੇ ਵੀ ਸਾਡੇ ਰੂਲਰ ਲੀਡਰ ਆਏ ਨੇ ਤਕਰੀਬਨ ਉਹੋ ਹੀ ਇਹਨਾਂ ਨੇ ਮਿੱਥ ਦੇ ਨਾਲ ਹੀ ਆਪਣੇ ਜ਼ਿਹਨ ਚ ਰੱਖਿਆ ਕਿ ਇਹ ਵੀ ਜਿਹੜੀ ਆਮ ਇੱਥੋਂ ਦੀ ਇਹ ਰਿਆਇਆ ਹੀ ਸਾਡੀ ਨਾ, ਇਹਨੂੰ ਉਸ ਤਰ੍ਹਾਂ ਹੀ ਟ੍ਰੀਟ ਕੀਤਾ ਕਿ ਯਾਨੀ ਨਾ ਤੇ ਸਮਝਿਆ ਕਿ ਅਸੀਂ ਸਾਰੇ ਮਤਲਬ ਇਨਸਾਨ ਜਿਹੜੇ ਇੱਥੇ ਰਹਿੰਦੇ ਹਾਂ ਨਾ, ਇਹਨਾਂ ਦੇ ਪ੍ਰਿਵਿਲੇਜ ਰਾਈਟ ਬਰਾਬਰ ਸਾਡੇ ਦੇ ਹੋਣੇ ਚਾਹੀਦੇ ਨੇ। ਇੱਕ ਲੀਡ ਜਿਹੜਾ ਤਬਕਾ ਰੂਲਰ ਤਬਕਾ ਨਾ, ਠੀਕ ਹੈ ਨਾ, ਉਹਦੇ ਵਜ੍ਹਾ ਤੋਂ ਇੱਕ ਤੇ ਸਿਸਟਮ ਉੱਥੋਂ ਦਾ ਖਰਾਬ ਹੁੰਦਾ, ਠੀਕ ਹੈ ਜੀ। ਦੂਜੀ ਦੋ ਤਿੰਨ ਚੀਜ਼ਾਂ ਹੋਰ ਕਾਫੀ ਇਹਨਾਂ ਦੀ ਮਤਲਬ ਗੱਲਬਾਤ ਦੇ ਵਿੱਚ ਨਾ ਬਲੀ ਸਬਕ ਸੀ, ਠੀਕ ਹੈ। ਜਿਹੜਾ ਹੁਣ ਤੁਹਾਡਾ ਰੀਸੈਂਟਲੀ ਜਿਹੜਾ ਆਇਆ ਨਾ ਆਪਣਾ ਕਾਨੂੰਨ, ਕਿਹੜਾ ਕੀ ਇਹਨੂੰ ਕਹਿੰਦੇ ਸੀ ਆਰ ਏ ਜਾਂ ਕਿਹੜਾ
CAA?
ਹਾਂਜੀ, ਇਹਦੇ ਚ ਦੇਖੋ ਉਹਨਾਂ ਤੁਹਾਨੂੰ ਪੁਆਇੰਟ ਕੱਢ ਕੇ ਦਿੱਤੇ ਨੇ ਇੱਕ ਤੁਹਾਡਾ ਇਸ਼ੂ ਤੇ ਮਨਸ਼ਾ ਕੀ ਹੈਗਾ, ਠੀਕ ਹੈ। ਮੈਂ ਬਹੁਤ ਜ਼ਿਆਦਾ ਬਹੁਤ ਸਾਰੀ ਵਜ੍ਹਾ ਤੋਂ ਤੇ ਮੈਂ ਬਹੁਤ ਸਾਰੀ ਗੱਲ ਨਹੀਂ, ਪਿੱਛੇ ਲੋਕੀ ਕਾਫੀ ਇਤਜਾਜ ਵੀ ਕਰਦੇ ਰਹੇ, ਮੈਂ ਨਹੀਂ ਕਰਨਾ ਚਾਹੁੰਦਾ ਸੀ ਖੁੱਲ ਕੇ। ਇਹਦੇ ਚ ਕਾਫੀ ਮਤਲਬ ਤੁਹਾਨੂੰ ਸੋਚਣ ਦੀ ਜ਼ਰੂਰਤ ਹੈ। ਮਤਲਬ ਵੇਖੋ ਕਿ ਫਰਸਟ੍ਰੇਸ਼ਨ ਸਾਰੇ ਇੰਡੀਆ ਦੇ ਵਿੱਚ ਕਿੱਧਰੋਂ ਕਿੱਧਰੋਂ, ਮਤਲਬ ਇਹ ਨੀ ਕਿ ਮੁਸਲਮਾਨ, ਦੂਸਰੇ ਜਿਹੜੇ ਉੱਥੇ ਦੇ ਹਿੰਦੂ ਸਿੱਖ ਹੋਰ ਵੀ ਜਿਹੜੇ ਲੋਕ ਰਹਿਣ ਵਾਲੇ ਨੇ, ਕਿੰਨੀ ਫਰਸਟ੍ਰੇਸ਼ਨ ਉਹਨਾਂ ਚ ਵਧੀ ਹੈ ਔਰ ਇਹਨੂੰ ਪਸੰਦ ਨਹੀਂ ਕਰ ਰਹੇ ਇਹਨੂੰ। ਮੇਰਾ ਖਿਆਲ ਤੁਹਾਡੇ ਮਤਲਬ ਆਈ ਲਵ ਇੰਡੀਆ ਪਾਕਿਸਤਾਨ ਮੇਰਾ ਇੱਕ ਆਰਡੀ ਨਾਰਾ ਹੁੰਦਾ, ਠੀਕ ਹੈ ਜੀ, ਤੇ ਮੈਂ ਉਹਨੂੰ ਤੁਹਾਨੂੰ ਇੱਕ ਹੋਰ ਹੰਬਲ ਮਤਲਬ ਇਹ ਮਸ਼ਵਰਾ ਦਾਂਗਾ ਵੀ ਇਹਦੇ ਉੱਤੇ ਪਾਜ਼ ਕਰਕੇ ਨਾ ਤੇ ਇਹਦੇ ਉੱਤੇ ਵੀ ਗੌਰ ਕਰਨ ਦੀ ਤੁਹਾਨੂੰ ਜ਼ਰੂਰਤ ਹੈ, ਠੀਕ ਹੈ। ਇਹ ਤੇ ਉੱਥੋਂ ਦੇ ਜਿਹੜੇ ਇਨਸਾਨ ਰਹਿਣ ਵਾਲੇ ਨੇ ਜਿਹੜੇ ਇਸ਼ੂ ਜਾਂ ਜਿਹੜਾ ਵੀ ਹੈ ਨਾ ਉਹਦੇ ਉੱਤੇ ਹੋਰ ਬੜੇ ਤਰੀਕੇ ਨੇ ਸੋਚਣ ਦੇ ਨਾ, ਹਾਂਜੀ। ਅੱਛਾ, ਮਤਲਬ ਹੁਣ ਜ਼ਿਆਦਾ ਲੰਬਾ ਨਾ ਕਰਦੇ ਹਾਂ, ਆਖਰ ਦੇ ਉੱਤੇ ਜਿਹੜੇ ਪੂਰੀ ਵਰਲਡ ਵਾਈਡ ਜਿਹੜੇ ਦੁਨੀਆ ਦੇ ਹਾਲਾਤ ਨੇ ਨਾ, ਇਹਨੂੰ ਮੈਂ ਜਿਹੜਾ ਸਮਝਦਾ ਨਾ ਜੋ ਦੁਨੀਆ ਦੀਆਂ ਜਿਹੜੀਆਂ ਏਜੰਸੀਆਂ ਨੇ ਸਾਰੇ ਮੁਲਕਾਂ ਦੀਆਂ, ਇਹ ਜ਼ਿੰਮੇਦਾਰ ਜ਼ਿਆਦਾ ਨੇ। ਇਹਨਾਂ ਚ ਮੇਰੇ ਖਿਆਲ ਇੰਨੀ ਅਹਿਲੀਅਤ ਨਹੀਂ ਕਿ ਦੁਨੀਆ ਦੇ ਹਾਲਾਤ ਬਿਹਤਰ ਕਰ ਸਕੀਏ। ਇਹ ਵਿਗਾੜਨ ਦੇ ਵਿੱਚ ਇਹਨਾਂ ਚ ਬੜੀ ਖੂਬੀ ਪਾਈ ਜਾਂਦੀ ਹੈ ਕਿ ਦੁਨੀਆ ਦੇ ਹਾਲਾਤ ਜਿਹੜੇ ਅੱਜ ਜਿੱਥੇ ਅਸੀਂ ਆ ਪਹੁੰਚੇ ਹਾਂ, ਮਤਲਬ ਵਰਲਡ ਵਾਈਡ ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਸੀ ਕਿ ਦੁਨੀਆ ਦਾ ਬੈਸਟ ਮੁਲਕ ਆ, ਤੇ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕਿਹੋ ਜਿਹਾ ਫਿਊਚਰ ਪਿਆ ਤੁਹਾਨੂੰ ਨਜ਼ਰ ਆਉਂਦਾ ਹੈ। ਇਹ ਹਰ ਜਿਹੜਾ ਅਹਿਲ ਨਜ਼ਰ ਹੈ ਜਿਹੜਾ ਇੱਥੇ ਰਹਿੰਦਾ, ਜਿਹੜਾ ਮਤਲਬ ਹਿਊਮਨ ਵੈਲਿਊਜ਼ ਨੂੰ ਇਹਨਾਂ ਚੀਜ਼ਾਂ ਨੂੰ ਸਮਝਦਾ ਔਰ ਸਮਝਦਾ ਕਿ ਅਸੀਂ ਇੱਥੇ ਦੂਸਰੀ ਦੁਨੀਆ ਦੇ ਕੋਨੇ ਤੇ ਲੋਕੀ ਇੱਥੇ ਕਿਉਂ ਆਏ ਨੇ, ਇੱਥੇ ਕੁਛ ਬਿਹਤਰ ਸੀ ਤੇ ਆਏ ਸਨ ਨਾ, ਔਰ ਇਹਦੇ ਵਿੱਚ ਬਿਹਤਰੀ ਤੇ ਮਤਲਬ ਕਰਦੇ ਹੋਇਆਂ ਵੀ ਬੰਦਾ ਕੁਛ ਨਹੀਂ ਕਰ ਸਕਿਆ। ਇਹੋ ਜਿਹੇ ਹਾਲਾਤ ਤੁਹਾਨੂੰ ਕਈ ਵਾਰੀ ਨਜ਼ਰ ਆਉਂਦੇ ਨੇ, ਇਹਦੇ ਉੱਤੇ ਵੀ ਮਤਲਬ ਕਈ ਐਸਓ ਜੀ ਤੁਸੀਂ ਕੋਈ ਕਮੇਟੀ ਬਣਾਓ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਉੱਥੇ ਜਿਹੜੇ ਵੀ ਕੋਈ ਸ਼ੌਕ ਰੱਖਦੇ ਨੇ ਔਰ ਜਿਹੜੇ ਹਾਲਾਤ ਨੇ ਚੀਜ਼ਾਂ ਨੂੰ ਵਰਲਡ ਵਾਈਡ ਪੋਲੀਟਿਕਸ ਨੂੰ ਸਮਝਦੇ ਨੇ, ਉਹ ਜ਼ਰੂਰ ਜਿਹੜਾ ਤੁਹਾਡੀ ਕਮੇਟੀ 'ਚ ਆਉਣਗੇ ਔਰ ਆਪਣੇ ਆਪਣੇ ਮਸ਼ਵਰੇ ਨਾਲ। ਤੇ ਅੱਛਾ, ਕੋਈ ਇੱਕ ਐਸਓ ਜੀ ਵਾਕਈ ਲੀਡਰਸ਼ਿਪ ਚਾਹੀਦੀ ਹੈ ਤੇ ਹੋਣੀ ਚਾਹੀਦੀ ਹੈ, ਉਹਨੂੰ ਅਸੀਂ ਰਿਕਮੈਂਡ ਕਰਾਂਗੇ ਤੇ ਕੋਈ ਲੀਡਰ ਬਣਾਓ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਇਸ਼ੂਆਂ ਦੇ ਉੱਤੇ ਗੱਲ ਕਰਦਾ ਰਹੇ। ਥੈਂਕ ਯੂ ਜੀ, ਜਲਦੀ ਜੀ।
ਥੈਂਕ ਯੂ ਤਾਰਿਕ ਸਾਹਿਬ। ਜਿੱਥੇ ਤੱਕ ਤੇ ਇੰਡੀਆ ਪਾਕਿਸਤਾਨ ਦਾ ਸਵਾਲ ਹੈ, ਮੈਂ ਸ਼ੁਰੂ ਤੋਂ ਹੀ ਆਪਣਾ ਵਿਊ ਪੁਆਇੰਟ ਮੇਰਾ ਬੜਾ ਕਲੀਅਰ ਹੈਗਾ ਕਿ ਕੰਧਾਂ ਹੋਣੀਆਂ ਨਹੀਂ, ਜੋ ਸੁਰਜੀਤ ਪਾਤਰ ਸਾਹਿਬ ਨੇ ਵੀ ਹੁਣੇ ਕਿਹਾ ਹੈਗਾ ਕਿ ਵੈਸੇ ਤੇ ਕੰਧਾਂ ਬਣਾਓ ਨਾ, ਔਰ ਖਾਸ ਕਰ ਜਦ ਅਸੀਂ ਧਰਮ ਦੇ ਨਾਮ ਦੇ ਉੱਤੇ, ਧਰਮ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਸਿਖਾਉਂਦਾ। ਧਰਮ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਆਪਣਾ ਵੱਖਰਾ ਮੁਲਕ ਬਣਾਓ, ਕਿਹੜੇ ਧਰਮ ਦੇ ਵਿੱਚ ਲਿਖਿਆ ਮੈਨੂੰ ਦੱਸੋਗੇ ਵੱਖਰਾ ਮੁਲਕ ਬਣਾਓ। ਸੋ ਪਾਕਿਸਤਾਨ ਦਾ ਜਿਹੜਾ ਟੂ ਨੇਸ਼ਨ ਥਿਊਰੀ ਦਾ ਕਨਸੈਪਟ ਹੈ ਕਿ ਧਰਮ ਦੇ ਨਾਂ ਦੇ ਉੱਤੇ ਵੱਖਰਾ ਮੁਲਕ ਬਣਾਇਆ ਜਾਏ, ਉਹ ਉੱਥੇ ਹੀ ਗਲਤ ਹੋ ਗਿਆ ਸੀ ਕੰਮ। ਸੋ ਚਾਹੇ ਕਿਊਬੈਕ ਦੇ ਵਿੱਚ ਲੋਕ ਕਹਿੰਦੇ ਆ ਕਿ ਜੀ ਅਸੀਂ ਕੈਨੇਡਾ ਤੋਂ ਅਲੱਗ ਹੋਣਾ, ਮੈਨੂੰ ਉਹਦੇ ਵਿੱਚ ਕੋਈ ਰੀਜ਼ਨ ਨਜ਼ਰ ਨਹੀਂ ਆਉਂਦਾ। ਜਿਹੜੇ ਲੋਕ ਕਿਊਬੈਕ ਨੂੰ ਕੈਨੇਡਾ ਤੋਂ ਅਲੱਗ ਕਰਨਾ ਚਾਹੁੰਦੇ ਨੇ, ਕੈਨੇਡਾ ਦੇ ਟੁਕੜੇ ਕਰਨਾ ਚਾਹੁੰਦੇ ਨੇ, ਸੋ ਚਾਹੇ ਕਿਸੇ ਨੇ ਇੰਡੀਆ ਪਾਕਿਸਤਾਨ ਦੇ ਦੋ ਅਲੱਗ ਅਲੱਗ ਟੁਕੜੇ ਕਰ ਦਿੱਤੇ, ਉਹਦੇ ਵੀ ਮੈਂ ਹੱਕ 'ਚ ਨਹੀਂ ਆ। ਔਰ ਕੱਲ੍ਹ ਨੂੰ ਕੋਈ ਹੋਰ ਕਹਿੰਦਾ ਹੈ ਕਿ ਜੀ ਅਸੀਂ ਖਾਲਿਸਤਾਨ ਬਣਾਉਣਾ, ਇਸੇ ਕਾਰਨ ਮੇਰਾ ਸਵਾਲ ਉਹਨਾਂ ਸਾਰਿਆਂ ਨੂੰ ਹਮੇਸ਼ਾ ਰਹੇਗਾ, ਕਿਉਂਕਿ ਉਹ ਨਫ਼ਰਤ ਦੇ ਬੀਜ ਬੋ ਦਿੱਤੇ ਜਾਂਦੇ ਨੇ। ਅੱਜ ਇੰਡੀਆ ਔਰ ਪਾਕਿਸਤਾਨ ਦੇਖ ਲਓ, ਹਾਲਾਤ ਅੱਜ ਤੱਕ ਨਹੀਂ ਸੁਧਰੇ।
ਸੋ ਕੱਲ ਨੂੰ ਕਿਵੈਕ ਦੇ ਵਿੱਚ ਵੀ ਜਿਹੜੇ ਲੋਕ ਕਹਿੰਦੇ ਨੇ ਅਲੱਗ ਹੋਣਾ ਹੈ, ਸੋ ਆਈ ਵਿਲ ਨੈਵਰ ਸਪੋਰਟ ਦੈਟ ਕਿ ਅਸੀਂ ਕੈਨੇਡਾ ਦੇ ਟੁਕੜੇ ਕਰ ਦਈਏ, ਸਭ ਤੋਂ ਖੂਬਸੂਰਤ ਕੰਟਰੀ ਹੈ. ਸੋ ਜਿੱਥੇ ਜਿੱਥੇ ਆਈਡੈਂਟੀ ਦਾ ਇਸ਼ੂ ਆ ਜਾਂਦਾ ਉੱਥੇ ਟਰਬਲ ਆਉਂਦੀ ਆਉਂਦੀ ਹੈ. ਦੈਟਸ ਪੁਆਇੰਟ ਨੰਬਰ 1. ਹੈਵਿੰਗ ਸੈਡ ਦੈਟ, ਸੁਜੀਤ ਪਾਤਰ ਸਾਹਿਬ ਨੂੰ ਫਿਰ ਕੋਟ ਕਰ ਦੇਣਾ, ਅੱਜ ਉਹਨਾਂ ਨੇ ਬੜੀ ਖੂਬਸੂਰਤ ਗੱਲਾਂ ਕੀਤੀਆਂ ਨੇ ਕਿ ਜੇ ਕੰਧਾਂ ਖੜੀਆਂ ਹੋ ਵੀ ਗਈਆਂ ਨੇ ਤਾਂ ਉਹਦੇ ਵਿੱਚ ਫਿਰ ਬਾਰੀਆਂ ਜ਼ਰੂਰ ਰੱਖੋ, ਉਹਦੇ ਵਿੱਚ ਖਿੜਕੀਆਂ ਜ਼ਰੂਰ ਰੱਖੋ. ਸੋ ਜੇ ਅੱਜ ਹੋ ਗਿਆ ਇੰਡੀਆ ਪਾਕਿਸਤਾਨ ਅਲੱਗ, ਹੁਣ ਇਕੱਠੇ ਤਾਂ ਨਹੀਂ ਹੋਣਾ ਪਰ ਆਪਸ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਇਕੱਠੇ ਰਿਹਾ ਜਾਵੇ, ਇਹ ਇੰਪੋਰਟੈਂਟ ਹੈ. ਸੋ ਸੈਕਿੰਡ, ਤੁਸੀਂ ਸੀ ਏ ਦੀ ਜਿਹੜੀ ਗੱਲ ਕੀਤੀ ਹੈਗੀ ਆ, ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ, ਸਾਡੇ ਕੈਨੇਡਾ 'ਚ ਹੁਣ 33% ਵੋਟ ਲੈ ਕੇ ਸਰਕਾਰ ਬਣ ਗਈ ਹੈ, ਤੁਸੀਂ ਦੇਖ ਹੀ ਲਿਆ ਕੋਈ 50% ਥੋੜ੍ਹੀ ਵੋਟਿੰਗ ਮਿਲੀ ਹੈ ਟਰੂਡੋ ਸਾਹਿਬ ਨੂੰ, ਔਰ 33% ਵੀ ਜਿਹੜੀ ਵੋਟਾਂ ਪਈਆਂ ਨੇ ਉਹਦੇ ਵਿੱਚੋਂ, ਜਿਹੜੀਆਂ ਵੋਟਾਂ ਪਈਆਂ ਨੇ ਨਾ ਉਹਦੇ ਵਿੱਚੋਂ ਸਾਰਿਆਂ ਨੇ ਤਾਂ ਵੋਟ ਵੀ ਨਹੀਂ ਕੀਤੀ, 50-60% ਲੋਕਾਂ ਨੇ ਵੋਟ ਕੀਤੀ ਹੈ ਸਾਰੀ. ਸੋ ਓਵਰਆਲ ਤਾਂ ਬੇਸਿਕਲੀ 15-20% ਲੋਕ ਸਾਰੇ ਕੈਨੇਡਾ ਦੇ ਉਹਨਾਂ ਨੇ ਵੋਟਾਂ ਪਾ ਕੇ ਟਰੂਡੋ ਸਾਹਿਬ ਨੂੰ ਜਿਤਾ ਦਿੱਤਾ. ਇੰਡੀਆ 'ਚ ਵੀ ਇਹੀ ਹਾਲ ਹੈ, ਇੰਡੀਆ 'ਚ ਵੀ ਉਹੀ 33-35-40% ਵੋਟ ਪੈ ਕੇ ਅਤੇ ਉਹ ਸਰਕਾਰ ਬਣ ਜਾਂਦੀ ਹੈ. ਬਾਕੀ ਜਿਹੜੇ 50-60% ਲੋਕ ਹੁੰਦੇ ਨੇ ਉਹ ਤਾਂ ਵਿਰੋਧ 'ਚ ਹੀ ਰਹਿੰਦੇ ਨੇ. ਸੋ 130 crore ਦੀ ਆਬਾਦੀ ਹੈ ਉੱਥੇ, 5-10 lakh ਲੋਕਾਂ ਨੇ ਤਾਂ ਵਿਰੋਧ 'ਚ ਰਹਿਣਾ ਹੀ ਰਹਿਣਾ ਆ. ਤੇ ਵਿਰੋਧ ਉਹ ਜਿਹੜਾ ਫੈਕਟ ਦੇ ਆਧਾਰ ਦੇ ਉੱਤੇ ਵੇ, ਜੇ ਅਸੀਂ ਇਹ ਗੱਲ ਕਰੀਏ ਕਿ ਜੀ ਨੀਯਤ ਕਿਸ ਤਰ੍ਹਾਂ ਦੀ ਆ, ਕੱਲ ਨੂੰ NRC ਨੇ ਆ ਜਾਣਾ ਹੈ, ਉਹ NRC ਨੇ ਹਜੇ ਕੱਲ ਨੂੰ ਆਉਣਾ, ਉਹ ਕੱਲ ਗੱਲ ਕਰ ਲਾਂਗੇ ਉਹਦੀ ਵੀ ਜਦੋਂ ਆਏਗਾ NRC. CAA ਦੇ ਨਾਲ ਕੋਈ 100 ਬੰਦਿਆਂ ਨੂੰ ਵੀ ਨੁਕਸਾਨ ਹੋਇਆ ਹੋਵੇ ਉਹ ਸਾਹਮਣੇ ਲੈ ਕੇ ਆ ਜਾਓ. ਕੱਲ ਪੰਜਾਬ ਬੰਦ ਦਾ ਨਾਰਾ ਦਿੱਤਾ ਗਿਆ ਸੀ, ਪੰਜਾਬ ਬੰਦ ਦਾ ਇੰਡੀਆ ਬੰਦ ਦਾ ਨਾਰਾ, 10 ਸੈਂਟਰਲ ਟਰੇਡ ਯੂਨੀਅਨ ਵੀ ਉਹਨੂੰ ਸਪੋਰਟ ਕਰ ਰਹੇ ਸੀਗੇ. ਬੰਗਾਲ ਤੇ ਕੇਰਲਾ ਤੋਂ ਬਾਹਰ ਕਿਤੇ ਵੀ ਉਹਦੇ ਪ੍ਰੋਟੈਸਟ ਦੀ ਗੱਲ ਨਹੀਂ ਸੀਗੀ. ਤੇ ਜਿਹੜੀ ਗੱਲ ਅੱਜ ਕੀਤੀ ਜਾਂਦੀ ਹੈ ਜੀ, ਹੋਰ ਇੰਡੀਆ ਦੇ ਬਹੁਤ ਸਾਰੇ ਇਸ਼ੂਜ਼ ਨੇ, ਤੇ ਕਾਂਗਰਸ ਨੇ ਜਾਂ ਪਹਿਲੀਆਂ ਪਾਰਟੀਆਂ ਨੇ 70 saal 'ਚ ਇਸ਼ੂਜ਼ ਨੂੰ ਸੋਲਵ ਕਰ ਦਿੱਤਾ ਸੀਗਾ. ਕਾਂਗਰਸ ਦੇ ਟਾਈਮ 'ਤੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਸੀਗੀਆਂ, ਜੋ 1984 'ਚ ਸਿੱਖ ਕਤਲੇਆਮ ਹੋਇਆ ਉਸ ਵੇਲੇ ਇਹ ਕਾਂਗਰਸ ਨੇ ਕੀਤਾ, ਔਰ ਇਹਨਾਂ ਕੋਲ ਤਾਂ ਇੰਨਾ ਨਹੀਂ ਸਰਿਆ ਕਾਂਗਰਸ ਕੋਲ ਕਿ ਘੱਟੋ ਘੱਟ ਉਹ ਇਹ ਮੇਕ ਸ਼ੋਰ ਕਰ ਲੈਣ ਕਿ ਜੀ ਹਾਂਜੀ ਜਿਹੜੇ ਲੋਕ ਦਾਗੀ ਨੇ, ਮੈਂ ਦੋਸ਼ੀ ਨਹੀਂ ਕਹਿ ਰਿਹਾ, ਜਿਹੜੇ ਦਾਗੀ ਨੇ ਉਹਨਾਂ ਨੂੰ ਘੱਟੋ ਘੱਟ ਟਿਕਟਾਂ ਹੀ ਨਾ ਦੇਣ. ਕਿਹੜਾ ਇਸ਼ੂ ਉਸ ਵੇਲੇ ਕਾਂਗਰਸ ਨੇ ਐਸਾ ਜਿਹੜਾ ਉਹਨਾਂ ਨੇ ਕਹਿ ਦਿੱਤਾ ਜਾਵੇ ਵੀ ਉਹਨਾਂ ਨੇ ਸੋਲਵ ਕਰ ਲਿਆ. ਤੇ ਜਦੋਂ ਪੀ ਚਿਦੰਬਰਮ ਗੱਲ ਕਰ ਰਹੇ ਸੀਗੇ ਕਿ ਜੀ ਇਹ ਸਾਰਾ ਕੁਝ ਆਵੇ, ਜਦੋਂ ਡਾਕਟਰ ਮਨਮੋਹਨ ਸਿੰਘ ਰਾਜ ਸਭਾ ਦੇ ਵਿੱਚ ਲੀਡਰ ਖੜੇ ਹੋ ਕੇ ਮੰਗ ਕਰ ਰਹੇ ਸੀ ਕੰਸਟੀਟਿਊਸ਼ਨਲ ਅਮੈਂਡਮੈਂਟ ਐਕਟ, ਸੋਰੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ ਜਾਵੇ, ਠੀਕ ਹੈ, ਤੇ ਉਸ ਵੇਲੇ ਉਹ ਸਹੀ ਸੀਗਾ, ਉਸ ਵੇਲੇ ਕੋਈ ਸਵਾਲ ਨਹੀਂ ਸੀ ਉਸ ਮੁੱਦੇ ਦੇ ਉੱਤੇ. ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਬੜੀ ਡਿਟੇਲ ਦੇ ਵਿੱਚ CAA ਦੇ ਉੱਤੇ ਗੱਲ ਕਰਾਂਗੇ. ਔਰ ਜਿੱਥੇ ਅੱਜ ਕੱਲ੍ਹ ਮਾਮਲਾ ਬੜਾ ਭਖਿਆ ਹੋਇਆ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ JNU ਦੇ ਪਹਿਲੇ ਇਲੈਕਟਡ ਸਟੂਡੈਂਟ ਲੀਡਰ ਜਿਹੜੇ ਨੇ ਉਹ ਵੀ ਸਾਡੇ ਅੱਜ ਸਟੂਡੀਓ 'ਚ ਹੋਣਗੇ, ਅਤੇ ਉਹਨਾਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਅੱਜ JNU ਦੇ ਵਿੱਚ ਕੀ ਚੱਲ ਰਿਹਾ, ਕਿਉਂਕਿ ਉਹ ਪੜ੍ਹੇ ਨਹੀਂ ਆ ਸਿਰਫ, ਉੱਥੇ ਇਲੈਕਟਡ ਲੀਡਰ ਵੀ ਰਹਿ ਚੁੱਕੇ ਨੇ, CAA ਦੇ ਪ੍ਰੋਟੈਸਟ ਜਿਹੜੇ ਉੱਥੇ ਹੋ ਰਹੇ ਨੇ, ਦੀਪਿਕਾ ਪਾਦਕੁੰਜ ਵੀ JNU ਪਹੁੰਚ ਗਏ, ਬੜੇ ਬੜੇ ਫਿਲਮ ਸਟਾਰ ਮੂਵੀ ਸਟਾਰਸ ਅੱਜ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਸ ਅਖਾੜੇ 'ਤੇ ਪਹੁੰਚ ਰਹੇ ਨੇ. ਸੋ ਉਹਨਾਂ ਦੇ ਇੱਕ ਸੀਨੀਅਰ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਨੂੰ ਅੱਜ ਸ਼ਾਮ ਨੂੰ ਸਟੂਡੀਓ 'ਚ ਅਸੀਂ ਲੈ ਕੇ ਆਵਾਂਗੇ, ਅਤੇ ਉਹਨਾਂ ਦੇ ਨਾਲ ਡਿਟੇਲ 'ਚ ਇਹਦੇ ਬਾਰੇ ਗੱਲ ਕਰਾਂਗੇ. ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ, ਸੁੱਖੀ ਸਾਹਿਬ ਗੋਹਡ.
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸੁਖਵੰਤ ਸਿੰਘ ਅਰਦ ਕਰ ਰਿਹਾ.
ਹਾਂਜੀ ਸੁਖਵੰਤ ਸਿੰਘ ਜੀ,
ਗੋਹਡ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਈ ਮੀਡੀਆ ਦਾ, ਅਤੇ ਆਪਣਾ ਪਾਤਰ ਸਾਹਿਬ ਦਾ ਜਿਹੜੇ ਤੁਹਾਡੀ ਦਾਵਤ 'ਤੇ ਉੱਥੇ ਆਏ ਆ, ਅਤੇ ਤੁਹਾਡਾ ਵੀ ਜਿੰਨਾ ਸਾਨੂੰ ਗੱਲੀ ਬਾਤੀ ਸਭ ਦੇ ਰੂਬਰੂ ਕਰਾਇਆ. ਅਤੇ ਦੂਜੀ ਬੇਨਤੀ ਆ ਜੀ, ਉਹਨਾਂ ਦੀ ਮਹਾਰਾਜ ਬੜੀ ਲੰਮੀ ਉਮਰ ਕਰਨ, ਅਤੇ ਸਾਨੂੰ ਇਸ ਤਰ੍ਹਾਂ ਸੇਧ ਦਿੰਦੇ ਰਹਿਣ ਪੰਜਾਬੀ ਜ਼ਬਾਨ ਬਾਰੇ, ਪੰਜਾਬੀ ਕਲਚਰ ਬਾਰੇ, ਅਤੇ ਕੌਮ ਬਾਰੇ. ਅਤੇ ਉਹਨਾਂ ਨੂੰ ਮਹਾਰਾਜ ਲੰਮੀ ਉਮਰ ਦੇਵੇ. ਅਤੇ ਗੁਸਤਾਖੀ ਹੈ ਜੀ, ਉੱਥੇ ਜੀਤ ਕਰਦਾ ਸੁਣੀ ਜੀ ਇਹ, ਪਰ ਉਹ ਵਕਤ ਇਜਾਜ਼ਤ ਨਹੀਂ ਦਿੰਦਾ ਨਾ ਉਹਨਾਂ ਨੂੰ. ਅਤੇ ਬੇਨਤੀ ਹੈ ਕਿ ਬੜਾ ਵੱਡੀ ਸਿੱਖਾਂ ਦੀ ਹਿਸਟਰੀ ਵਿੱਚ ਜਿਹੜਾ ਵਾਕਿਆ ਹੋਇਆ ਸੀ 1857 ਜਨਵਰੀ 12 ਨੂੰ, ਇਹ ਕਾਫੀ ਦੇਰ ਦੀ ਅੱਗ ਸੁਲਗਦੀ ਆ ਰਹੀ ਸੀ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਜੰਗ ਹੋਣ ਨੂੰ. ਅਤੇ 12 ਜਨਵਰੀ ਨੂੰ ਸਰਦਾਰ ਸ਼ੇਰ ਸਿੰਘ ਸ੍ਰੀ ਅਟਾਰੀ ਸਾਹਿਬ ਵਾਲਿਆਂ ਨੇ ਆਪਣੇ ਜਰਨੈਲ ਸੀਗੇ ਸਰਦਾਰ ਚਤਰ ਸਿੰਘ ਦੇ ਬੇਟੇ, ਉਹਨਾਂ ਦੇ ਆਪਣਾ ਫੌਜਾਂ ਤਿਆਰ ਕਰਦੇ ਜਕਾਰੇ ਛੱਡਦਿਆਂ ਹੱਲਾ ਬੋਲ ਦਿੱਤਾ, ਅਤੇ 13 ਸਵੇਰ ਨੂੰ ਉਹਨਾਂ ਜਿੱਤ ਦੇ ਝੰਡੇ ਗੱਡ ਦਿੱਤੇ ਸੀ. ਸਿੱਖਾਂ ਦੀ ਬੜੀ ਵੱਡੀ ਹਿਸਟਰੀ ਆ, ਔਰ ਅੰਗਰੇਜ਼ਾਂ ਦਾ ਕੋਈ ਬੰਦਾ ਸਿਪਾਹੀ ਲੱਭਾ ਨਹੀਂ, ਘੱਟੋ ਘੱਟ 3000 ਤੋਂ ਜ਼ਿਆਦਾ ਕਤਲ ਹੋਏ ਸੀਗੇ. ਗੋਰਿਆਂ ਨੇ ਕਿਹਾ ਵੀ ਜੇ ਸਾਡੇ ਇੱਕ ਲੜਾਈ ਸਾਡੇ ਨਾਲ ਹੋਰ ਹੋ ਗਈ ਤਾਂ ਸਾਨੂੰ ਹਿੰਦੁਸਤਾਨ ਛੱਡਣਾ ਪੈਣਾ ਹੈ. ਤੇ ਉਹਦੇ ਬਾਰੇ ਜੇ ਤੁਹਾਨੂੰ ਕੁਝ ਜਾਣਕਾਰੀ ਹੋਵੇ ਤੇ ਮੇਰੇ ਖਿਆਲ 'ਚ ਉਹ ਸਾਰਿਆਂ ਨੂੰ ਦੱਸਣਾ ਚਾਹੀਦਾ ਸੀ, ਲੇਕਿਨ ਮੈਂ ਕਿਸੇ ਪ੍ਰੋਗਰਾਮ 'ਤੇ ਨਹੀਂ ਸੁਣਿਆ, ਇਸਦਾ ਜ਼ਿਕਰ ਨਹੀਂ ਆਇਆ. ਸਿੱਖਾਂ ਦੀ ਬੜੀ ਵੱਡੀ ਹਿਸਟਰੀ ਆ ਜਿਹਦਾ ਜ਼ਿਕਰ ਆਉਣਾ ਚਾਹੀਦਾ ਸੀ. ਅਗਰ ਤੁਹਾਨੂੰ ਉਹਦੇ ਬਾਰੇ ਹੋਵੇ ਜਾਣਕਾਰੀ ਤੇ ਤੁਸੀਂ ਉਹਦੇ ਬਾਰੇ ਚੱਲਣਾ ਸਾਰਿਆਂ ਨੂੰ ਪਾ ਦਿਓ, ਤਾਂ ਕਿ ਸਾਰੀ ਕੌਮ ਨੂੰ ਪਤਾ ਲੱਗ ਜਾਏ ਇੰਨੀ ਵੱਡੀ ਹਿਸਟਰੀ ਆ ਤੇ ਉਹਦੇ ਬਾਰੇ ਸਾਰਿਆਂ ਨੂੰ ਜਾਣਨਾ. ਜਿਹੜਾ ਮਿਹਰਬਾਨੀ ਤੁਹਾਡਾ ਵਕਤ ਦੇਣ ਦਾ. ਸਤਿ ਸ਼੍ਰੀ ਅਕਾਲ.
ਸਤਿ ਸ਼੍ਰੀ ਅਕਾਲ ਜੀ ਔਰ ਬਿਲਕੁਲ ਇਹਦੇ ਬਾਰੇ ਗੱਲ ਅੱਜ ਦੇ ਪ੍ਰੋਗਰਾਮ ਤੇ ਨਹੀਂ ਹੋ ਪਾਏਗੀ ਲੇਕਿਨ ਕੱਲ ਦੇ ਪ੍ਰੋਗਰਾਮ ਚ ਸੁਖਵੰਤ ਸਿੰਘ ਜੀ ਜ਼ਰੂਰ ਇਹਦੇ ਬਾਰੇ ਗੱਲ ਕਰ ਲਾਂਗੇ। ਬਨਾਰਸੀ ਸਾਹਿਬ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਹੋਲਡ ਕਰ ਲੈਣਾ, ਗੁਰਦੀਪ ਸਿੰਘ ਜੀ ਤੁਸੀਂ ਵੀ ਔਰ ਬਾਕੀ ਕਾਲਰਸ ਵੀ ਪਲੀਜ਼ ਹੋਲਡ ਕਰ ਲੈਣਾ, ਆਪਾਂ ਸਾਰਿਆਂ ਨੂੰ ਵਾਰੀ ਵਾਰੀ ਜ਼ਰੂਰ ਆਉਂਦੀ ਲਵਾਂਗੇ ਔਰ ਸੁਖਵੰਤ ਸਾਹਿਬ ਤੁਹਾਡੀ ਗੱਲ ਜਿਹੜੀ ਆ ਕੱਲ ਦੇ ਪ੍ਰੋਗਰਾਮ ਜ਼ਰੂਰ ਜਾਰੀ ਰਹੇਗੀ। ਆਈ ਥਿੰਕ ਸਾਡੇ ਸਪੋਂਸਰ ਇੱਕ ਵੇਟ ਕਰ ਰਹੇ ਨੇ, ਮੈਂ ਜ਼ਰਾ ਪਹਿਲਾਂ ਉਹਨਾਂ ਨੂੰ ਲੈ ਲਵਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਕਰਨ ਜੀ, ਹਾਊ ਆਰ ਯੂ?
ਹਾਂਜੀ ਸਤਿ ਸ਼੍ਰੀ ਅਕਾਲ ਜੀ ਹਜ਼ੂਰ ਭਾਜੀ, ਬਹੁਤ ਵਧੀਆ ਚੜ੍ਹਦੀ ਕਲਾ, ਤੁਸੀਂ ਸੁਣਾਓ? ਬਹੁਤ ਸੋਹਣਾ ਟੋਪਿਕ ਚੱਲ ਰਿਹਾ ਭਾਜੀ।
ਥੈਂਕ ਯੂ ਸਰ। ਔਰ ਅਸੀਂ ਦੱਸ ਦਈਏ ਕਿ ਕਰਨ ਸਿੰਘ ਜੀ ਸਾਡੇ ਨਾਲ ਨੇ ਇਸ ਵੇਲੇ ਰਿਸ਼ਤਾ ਡੀਪੋ ਤੋਂ। ਕਰਨ ਸਿੰਘ ਜੀ ਮੈਨੂੰ ਪਹਿਲਾਂ ਦੱਸੋ ਕਿ ਜਿਹੜਾ ਰਿਸ਼ਤਾ ਡੀਪੋ ਹੈ ਇਹ ਕਨਸੈਪਟ ਕੀ ਹੈਗਾ? ਵੈਸੇ ਤੇ ਪਤਾ ਹੀ ਹੈ ਸਾਰਿਆਂ ਨੂੰ, ਲਗਾਤਾਰ ਐਡ ਵੀ ਸੁਣ ਰਹੇ ਆ, ਵਿਆਹ ਸ਼ਾਦੀ ਦਾ ਤੁਹਾਡਾ ਤੁਸੀਂ ਫੈਸਿਲੀਟੇਟ ਕਰਦੇ ਹੈਗੇ ਹੋ, ਬਟ ਸਾਨੂੰ ਦੱਸੋ ਕੀ ਕਨਸੈਪਟ ਕੀ ਹੈ ਜੇ ਸਾਡੇ ਕੋਈ ਲਿਸਨਰ ਇਸ ਵੇਲੇ ਸੁਣ ਰਹੇ ਨੇ ਉਹ ਕੋਈ ਰਿਸ਼ਤਿਆਂ ਦੇ ਤਲਾਸ਼ ਵਿੱਚ ਹੈਗੇ ਨੇ ਆਪਣੇ ਬੱਚਿਆਂ ਵਾਸਤੇ, ਤੇ ਕਿੱਦਾਂ ਇਹਦਾ ਫਾਇਦਾ ਲੈ ਸਕਦੇ, ਇਹ ਦੱਸੋ ਜਰਾ।
ਬਿਲਕੁਲ ਜਸਵੀਰ ਭਾਜੀ, ਰਿਸ਼ਤਾ ਡੀਪੋ ਇੱਕ ਮੈਟਰੀਮੋਨੀਅਲ ਸਰਵਿਸ ਆ ਜੀ, ਜਿਹਦੇ ਵਿੱਚ ਕਿ ਪ੍ਰੋਫੈਸ਼ਨਲ ਮੈਚ ਮੇਕਰਸ ਤੁਹਾਡੀ ਹੈਲਪ ਕਰਦੇ ਨੇ ਇੱਕ ਸੂਟੇਬਲ ਲਾਈਫ ਪਾਰਟਨਰ ਨੂੰ ਦੇਖਣ ਦੇ ਵਿੱਚ। ਸੋ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਸਾਡੇ ਕੋਲ ਪਹਿਲਾਂ ਤਾਂ ਕਲਾਇੰਟਸ ਕਾਲ ਕਰਦੇ ਨੇ ਜਿਹਨੇ ਆਪਣੇ ਬੇਟਾ ਬੇਟੀ ਦੀ ਜਾਂ ਖੁਦ ਵਾਸਤੇ ਰਿਸ਼ਤਾ ਦੇਖਣਾ ਹੁੰਦਾ, ਤੇ ਉਹ ਫਿਰ ਸਾਡੇ ਮੈਚ ਮੇਕਰਸ ਨਾਲ, ਬਕਾਇਦਾ ਸਾਡੀ ਟੀਮ ਹੈ ਜੀ ਫੁੱਲ ਆਫ ਮੈਚ ਮੇਕਰਸ, ਜਿਹਦੇ ਵਿੱਚ ਪੰਜ ਕੰਟਰੀਆਂ ਦੇ ਵਿੱਚ ਸਾਡੇ ਆਫਿਸ ਨੇ, ਕੈਨੇਡਾ, US, UK, ਆਸਟ੍ਰੇਲੀਆ ਐਂਡ ਇੰਡੀਆ। ਤੇ ਫਿਰ ਅਸੀਂ ਕਲਾਇੰਟਸ ਦੇ ਨਾਲ ਗੱਲਬਾਤ ਕਰੀਦੀ ਹੈ, ਪਹਿਲਾਂ ਤੋਂ ਉਹਨਾਂ ਦੇ ਪ੍ਰੈਫਰੈਂਸਿਸ ਬਾਰੇ ਜਾਣੀਦਾ ਕਿ ਉਹ ਕਿਸ ਤਰ੍ਹਾਂ ਦਾ ਮੈਚ ਦੇਖ ਰਹੇ ਨੇ, ਉਹਨਾਂ ਦੇ ਬਾਰੇ ਜਾਣੀਦਾ ਉਹਨਾਂ ਦੀ ਏਜ ਕਿੰਨੀ ਹੈ, ਹਾਈਟ ਕਿੰਨੀ ਕੀ ਹੈ ਜੀ, ਮੈਰਿਟਲ ਸਟੇਟਸ ਕੀ ਆ, ਕਿ ਉਹ ਇੱਥੋਂ ਦੇ ਬੋਰਨ ਬ੍ਰੌਟਅਪ ਨੇ ਜਾਂ ਇੰਡੀਆ ਦੇ ਨੇ, ਤੇ ਉਹ ਕਿਸ ਤਰ੍ਹਾਂ ਦਾ ਮੈਚ ਦੇਖ ਰਹੇ ਨੇ ਆਪਣੇ ਵਾਸਤੇ।
ਪੰਜਾਬੀ ਔਰ ਇੰਗਲਿਸ਼ ਦੋਨਾਂ ਚ ਫੋਨ ਨੰਬਰ ਦਿਓ ਜੀ ਰਿਸ਼ਤਾ ਡੀਪੂ ਦਾ।
ਬਿਲਕੁਲ ਜੀ, ਅਗਰ ਤੁਸੀਂ ਆਪਣੇ ਵਾਸਤੇ ਰਿਸ਼ਤਾ ਦੇਖ ਰਹੇ ਹੋ ਰਿਸ਼ਤਾ ਡੀਪੋ ਇਸ ਹੇਅਰ ਟੂ ਹੈਲਪ, ਅਗਰ ਤੁਸੀਂ ਆਪਣੇ ਬੇਟਾ ਬੇਟੀ ਵਾਸਤੇ ਰਿਸ਼ਤਾ ਦੇਖ ਰਹੇ ਹੋ ਰਿਸ਼ਤਾ ਡੀਪੋ ਇਸ ਹੇਅਰ ਟੂ ਹੈਲਪ, ਨੰਬਰ ਹੈਗਾ ਜੀ 905-485-1166, 905-481-1166, or you can directly go on our website rishtadepot.com. So once again, number is 905-481-1166.
ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਅਸੀਂ ਦੱਸਦੀਏ ਕਿ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਅੱਜ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇੱਕ ਸੀਨੀਅਰ ਮੈਂਬਰ ਜੋ ਕਿ ਉੱਥੇ ਇਲੈਕਟਡ ਲੀਡਰ ਵੀ ਰਹਿ ਚੁੱਕੇ ਨੇ ਔਰ CAA ਵੱਖ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਹੋਏਗੀ, ਡਾਕਟਰ ਸਾਹਿਬ ਦੇ ਨਾਲ ਸ਼ਾਮ ਨੂੰ ਗੱਲ ਡਿਟੇਲ 'ਚ ਕਰਾਂਗੇ। ਦੂਸਰਾ ਕੱਲ੍ਹ, ਕਿਉਂਕਿ ਤਕਰੀਬਨ 60 ਤੋਂ 70, ਜੇ ਮੋਟੇ ਤੌਰ ਤੇ ਅਸੀਂ ਕਹਿ ਦਈਏ ਤੇ 60 ਤੋਂ 70 ਲੜਾਈਆਂ ਜਿਹੜੀਆਂ ਉਹ ਸਿੱਖ ਕਮਿਊਨਿਟੀ ਨੇ ਲੜੀਆਂ, ਤੋਂ ਜਿਹੜੀਆਂ 60 ਤੋਂ 70 ਲੜਾਈਆਂ ਸਿੱਖ ਕਮਿਊਨਿਟੀ ਲੜੀਆਂ ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕਰਨੀ, ਇੱਕ ਇੱਕ ਕਰਕੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਾਰਿਆਂ ਨੂੰ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੀਏ। 416-475-4116-475-5000, ਹੈ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਇਸ ਰਵੀਵਾਰ ਦੁਪਹਿਰ 1 ਵਜੇ ਪੈਰਲ ਆਕਸ਼ਨ ਇੱਕ ਸ਼ਾਨਦਾਰ ਜੂਰੀ ਆਕਸ਼ਨ ਕਰਨੇ ਜਾ ਰਹਾ ਹੈ। ਕਸਟਮਸ ਕੀ ਸੀਸ ਕੀਏ ਹੋਏ ਡਾਇਮੰਡਸ ਔਰ ਬਹੁਤ ਸੀ ਕੀਮਤੀ ਗਹਿਣੇ, ਜੈਸੇ 1-4 ਕੈਰੇਟ ਕੀ ਡਾਇਮੰਡ ਰਿੰਗਸ, 22 ਕੈਰੇਟ ਗੋਲਡ, ਐਮਰਲਡ ਔਰ ਰੂਬੀ ਸੈਟਸ ਪਰ ਡੀਲਸ ਪਾਈਏ, ਔਰ ਲੀਜੀਏ ਆਪਣੀ ਮਨਪਸੰਦ ਬ੍ਰਾਈਟਲਿੰਗ, ਓਮੇਗਾ ਔਰ ਕਾਰਟੀਏ ਘੜੀਆਂ। ਬਿਡਸ ਔਨ ਰੋਲੈਕਸ ਵਾਚਸ ਐਂਡ ਡਾਇਮੰਡਸ ਸਟਾਰਟ ਫਰਮ 70% ਬਿਲੋ ਰੀਟੇਲ, ਸਿਰਫ ਇਸ ਰਵੀਵਾਰ ਦੁਪਹਿਰ 1 ਵਜੇ ਐਟ ਪਾਰਕ ਇਨ ਬਾਈ ਮੈਡੀਸਨ, 175 ਡੇਰੀ ਰੋਡ ਈਸਟ, ਮਿਸਿਸਾਗਾ। ਅਧਿਕ ਜਾਣਕਾਰੀ ਕੇ ਲਈ federalauction.ca/mississauga ਔਰ ਕਾਲ 416-726-6884।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।